करते हैं, मॉन्ट्रियल 4386209000, अमेरिका 6415525037 और लोकल कॉल 6475571017। आइए सुनिए हमें 6475571017। 24 घंटे
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
हाँ जी, एक पैराडिकल कंपनी, ट्रैफिक टिकट मिल गई है ओंटारियो जा यूएसए दे विच, अपना ड्राइविंग अब्सट्रैक्ट जा सीवीओआर साफ सुथरा रखन लई, जा स्मॉल क्लेम्स कोर्ट मैटर है, तुसी किसे दे दावा करना है, जा तुहाडे ते किसी ने दावा कर देता है, जा तुहाडे विरुद्ध जजमेंट हो गई है, जा तुहाडा किरायेदार तुहानु किराया नहीं दे रहा उस नु कढ़ना है, जा सिटी बाय लॉ दी कोई उल्लंघना हो गई है, ता अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777, 9054519777, 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਔਰ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ। ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ, ਆਟਵਾ ਨੂੰ एक दिन के ट्रिप के एज ए ड्राइवर या ब्रोकर बहुत वधिया पैसा बना सकते हो। हर एक सैटरडे असं ओपन हाउस लाने 10 to 3 बजे तक साड़ी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरुद्वारा साहब के कोल है। ज्यादा जानकारी लिए कॉल कर सकते हो 905-453-1400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी।
ਕੀ ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੈਟ ਹਾਲ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-41-85।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 2 to 3 ਵਜੇ ਤੱਕ ਮੰਡੇ ਟੂ ਫਰਾਈਡੇ ਤੁਸੀਂ ਸੁਣਦੇ ਹੋ ਨਗਾਰਾ 770 AM ਤੇ। ਅਸੀਂ ਤੁਹਾਨੂੰ ਅਕਸਰ ਬੇਨਤੀ ਕਰਦੇ ਹੁੰਦੇ ਹਾਂ ਕਿ ਵਕਤ ਆ ਜਿਹੜਾ 2 to 3 ਵਜੇ ਦਾ, ਤੁਸੀਂ ਜ਼ਰੂਰ ਕਿਤੇ ਵੀ ਹੋਵੋ ਤੇ ਸੁਣਿਆ ਕਰੋ। ਸਾਡਾ ਪ੍ਰੋਗਰਾਮ ਸੁਣਨਾ ਕੋਈ ਔਖਾ ਨੀ, ਜੇ ਤਾਂ ਕਾਰ ਚੋਂ ਤਾਂ ਕਾਰ ਤੇ 770 AM ਲਗਾ ਲਿਆ, ਜੇ ਘਰ ਬੈਠੇ ਹੋ ਤੇ ਫਿਰ ਤੁਸੀਂ ਕੰਪਿਊਟਰ ਦੇ ਦੁਆਲੇ ਬੈਠ ਕੇ ਐਪ ਤੇ ਐਪ ਡਾਊਨਲੋਡ ਕਰ ਲਓ ਜਾਂ ਆਨਲਾਈਨ ਸੁਣ ਲਓ। ਜੇ ਕਿਤੇ ਤੁਸੀਂ ਘਰ ਵੀ ਨੀ ਤੇ ਕਾਰ ਚ ਵੀ ਨੀ ਬੈਠੇ, ਸੈਰ ਕਰ ਰਹੇ ਹੋ, ਕੰਮ ਕਾਰ ਕਰ ਰਹੇ ਹੋ ਆਪਣਾ, ਤੇ ਤੁਸੀਂ ਆਪਣੇ ਫੋਨ ਦੇ ਉੱਤੇ 647-557-1017 ਡਾਇਲ ਕਰ ਲਿਆ ਤੇ ਤੁਸੀਂ ਫੋਨ ਆਪਣਾ ਜੇਬ ਚ ਪਾ ਲਓ ਤੇ ਜਿਹੜੀਆਂ ਤਾਰਾਂ ਨੇ ਉਹ ਕੰਨ ਦੇ ਨਾਲ ਲਾ ਲਓ, ਨਾਲੇ ਆਪਣਾ ਕੰਮ ਕਰੀ ਚੱਲੋ ਤੇ ਨਾਲੇ ਸਾਡਾ ਪ੍ਰੋਗਰਾਮ ਸੁਣੀ ਚੱਲੋ। ਤੇ ਜੇ ਕਿਤੇ ਬਾਈ ਚਾਂਸ ਤੁਸੀਂ 2 to 3 ਵਜੇ ਤੱਕ ਵਿਹਲੇ ਨੀ ਤੇ ਫਿਰ ਤੁਸੀਂ eawaz.com ਤੇ ਜਾ ਕੇ ਆਰਕਾਈਵ ਦੇ ਵਿੱਚ ਜਾ ਕੇ ਸਾਡਾ ਜਿਹੜੇ ਮਰਜ਼ੀ ਦਿਨ ਦਾ ਪ੍ਰੋਗਰਾਮ ਸੁਣ ਲਓ। ਇਸ ਕਰਕੇ ਬਹੁਤਾ ਹੀ ਸੌਖਾ ਸਾਡਾ ਪ੍ਰੋਗਰਾਮ ਸੁਣਨਾ, ਜ਼ਰੂਰ ਸੁਣਿਆ ਕਰੋ ਦੋਸਤੋ। ਇਹ ਪ੍ਰੋਗਰਾਮ ਕਹਿ ਦਿੰਦੇ ਹਾਂ ਅਸੀਂ ਵੈਸੇ ਵੀ, ਮੈਂ ਕਰਦਾ, ਮੇਰਾ ਨਾਮ ਚਰਨਜੀਤ ਬਰਾੜ ਆ ਜਾਂ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਕਰਦੇ ਆ, ਪੰਜਾਬ ਤੋਂ ਸ਼ੇਵਿੰਦਰ ਆਉਂਦੇ ਆ, ਪਰ ਇਹ ਪ੍ਰੋਗਰਾਮ ਤੁਸੀਂ ਵੀ ਕਰਦੇ ਹੋ ਦੋਸਤੋ। ਸਾਨੂੰ ਫੀਡਬੈਕ ਦਿੰਦੇ ਰਹਿੰਦੇ ਹੋ, ਅੱਗੇ ਪਿੱਛੇ ਸਾਨੂੰ ਕਾਲ ਕਰਦੇ ਰਹਿੰਦੇ ਹੋ, ਬਾਅਦ ਦੇ ਵਿੱਚ ਵੀ ਰਾਇ ਕਰਦੇ ਰਹਿੰਦੇ ਹੋ। ਇਸ ਕਰਕੇ ਤੁਹਾਡਾ ਆਪਣਾ ਪ੍ਰੋਗਰਾਮ ਹੈ, ਜ਼ਰੂਰ ਸੁਣਿਆ ਕਰੋ। ਜੇ ਕਿਤੇ ਵਕਤ ਲੱਗੇ ਤਾਂ ਕਾਲ ਕਰਤਾ, ਨਹੀਂ ਤਾਂ ਜੇ ਕਿਤੇ ਸੇਫ ਥਾਂ ਤੇ ਖੜੇ ਹੋ ਤਾਂ ਸਾਨੂੰ ਕਾਲ ਕਰ ਲਿਆ ਕਰੋ। ਕਾਲ ਕਰਨਾ ਕੋਈ ਇੰਨਾ ਜ਼ਰੂਰੀ ਨਹੀਂ ਹੁੰਦਾ, ਅਸੀਂ ਕਾਲਾਂ ਦੀ ਗਿਣਤੀ ਦੇ ਨਾਲ ਆਪਣੇ ਪ੍ਰੋਗਰਾਮ ਦਾ ਜਿਹੜਾ ਮਿਆਰ ਆ ਉਹ ਨਹੀਂ ਗਿਣਦੇ ਜੀ। ਕਈ ਲੋਕਾਂ ਨੂੰ ਚਾਅ ਹੁੰਦਾ ਵੀ ਕਾਲ ਸਾਨੂੰ ਰੀਖ ਹੁੰਦੀ ਹੈ ਤੁਹਾਡੀ ਕਾਲ ਦੀ, ਇਹ ਜੀ ਗੱਲ ਨੀ ਜੀ। ਪਿਆਰ ਮੁਹੱਬਤ ਜਦੋਂ ਹੋਵੇ ਤੇ ਫਿਰ ਇੱਕ ਦੂਜੇ ਦੀ ਆਵਾਜ਼ ਸੁਣਨ ਨੂੰ ਜੀ ਕਰਦਾ, ਪਰ ਅਸੀਂ ਇਹ ਨੀ ਕਹਿੰਦੇ ਵੀ ਉਧਰੋਂ ਟ੍ਰੈਫਿਕ ਹੋਵੇ ਤੇ ਉਧਰੋਂ ਤੁਸੀਂ ਸਾਨੂੰ ਕਾਲ ਕਰੋ। ਨਹੀਂ, ਜੇ ਆਰਾਮ ਨਾਲ ਤੁਸੀਂ ਕਿਤੇ ਫ੍ਰੀ ਹੋ ਤੇ ਕਾਲ ਕਰ ਵੀ ਲਿਆ, ਨਹੀਂ ਬਾਅਦ ਚ ਕਾਲ ਕਰ ਲਿਆ, ਫੀਡਬੈਕ ਦੇਤੀ, ਭਾਵੇਂ ਸਾਡੇ ਵਿਚਾਰਾਂ ਨਾਲ ਤੁਸੀਂ 100% ਅਸਹਿਮਤ ਹੋਵੋ, ਸਾਡੀ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ, ਫਿਰ ਵੀ ਸਾਨੂੰ ਦੱਸ ਦਿਆ ਕਰੋ ਵੀ ਤੁਹਾਡੀ ਆਹ ਗੱਲ ਆ ਜਿਹੜੀ ਉਹ ਚੰਗੀ ਨਹੀਂ ਜੀ, ਫਿਰ ਅਸੀਂ ਸੋਚਾਂਗੇ। ਬਈ ਆਪਣਾ ਦਿਮਾਗ ਨੂੰ ਚੈੱਕ ਕਰਾਂਗੇ, ਸ਼ਾਮ ਨੂੰ ਬੈਠ ਕੇ ਵੇਖਾਂਗੇ ਸ਼ੀਸ਼ੇ ਅੱਗੇ ਖੜ ਕੇ ਵੀ ਵਾਕਿਆ ਹੀ ਜਿਹੜੇ ਸਾਡੇ ਵੀਰ ਨੇ ਸੁਜੈਸ਼ਨ ਸਾਨੂੰ ਦਿੱਤੀ ਹੈ ਉਹ ਠੀਕ ਹੈ, ਜੇ ਉਹ ਠੀਕ ਹੋਈ ਤਾਂ ਜ਼ਰੂਰ ਮੰਨਾਂਗੇ, ਤੇ ਜੇ ਕਿਤੇ ਨਹੀਂ ਠੀਕ ਹੋਈ ਫਿਰ ਤੁਹਾਨੂੰ ਦੱਸਾਂਗੇ, ਫਿਰ ਆਪਾਂ ਵਿਚਾਰ ਚਰਚਾ ਕਰਾਂਗੇ, ਬਹਿਸ ਕਰਾਂਗੇ, ਫਿਰ ਤੁਹਾਨੂੰ ਕਿਸੇ ਦਿਨ ਚਾਹ ਤੇ ਬੁਲਾਵਾਂਗੇ, ਟਿਮ ਹਾਲਟਨ ਤੇ ਬੈਠ ਜਾਂਗੇ, ਤੇ ਫਿਰ ਆਪਾਂ ਸਿੱਟਾ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਫਰਕ ਕਿੱਥੇ ਰਹਿੰਦਾ। ਖੈਰ ਚਲੋ ਆਪਾਂ ਬਹੁਤੀਆਂ ਗੱਲਾਂ ਨੀ ਕਰਦੇ, ਤੁਹਾਨੂੰ ਇੱਕ ਛੋਟੀ ਜਿਹੀ ਕਵਿਤਾ ਸੁਣਾਉਣੀ ਆ, ਸੁਰਜੀਤ ਗੱਗ ਨੇ ਲਿਖੀ ਹੈ, ਇਹਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ। ਉਹ ਲਿਖਦੇ ਨੇ ਕਹਿੰਦੇ, ਲੋਕਤੰਤਰ ਜਬ ਨੰਗਾ ਹੋਗਾ ਲਾਜ਼ਮ ਹੈ ਕਿ ਦੰਗਾ ਹੋਗਾ, ਅੰਧੇ ਹੈ ਸਭ ਦੇਖ ਰਹੇ ਹੈ ਫਿਰਿਸ ਰਾਸ਼ਟਰ ਕਿਉਂ ਅੰਧਾ ਹੋਗਾ, ਮੰਦੀ ਹੈ ਬਾਜ਼ਾਰ ਮੇ ਤੋ ਕਿਆ ਅਬ ਲਾਸ਼ੋਂ ਕਾ ਧੰਦਾ ਹੋਗਾ, ਪਾਣੀ ਕਾ ਰੰਗ ਸੁਰਖ ਹੁਆ ਹੈ ਗਯਾ ਦਰੋਗਾ ਗੰਗਾ ਹੋਗਾ, ਮੰਦਿਰ ਗੁਰਦੁਆਰੇ ਬੋਲੇ ਜੋ ਵੀ ਹੋਗਾ ਚੰਗਾ ਹੋਗਾ, ਸਰ ਹੀ ਰਹੇ ਨਾ ਜਬ ਕੰਧੋਂ ਪਰ ਕਹਾਂ ਕਿਸੀ ਕਾ ਕੰਧਾ ਹੋਗਾ, ਸਭ ਕੁਛ ਹੋਗਾ ਕਿਆਮਤ ਕੇ ਦਿਨ ਬੰਦਾ ਹੀ ਨਹੀਂ ਬੰਦਾ ਹੋਗਾ। ਤੁਸੀਂ ਇਸ਼ਾਰਾ ਵੀ ਸਮਝ ਗਏ ਹੋਵੋਗੇ ਤੇ ਸ਼ਿਵਿੰਦਰ ਨੇ ਚੰਗੀ ਤਰ੍ਹਾਂ ਸਮਝਾ ਦੇਣਾ, ਪਰ ਉਹਨਾਂ ਨੂੰ ਏਅਰ ਤੇ ਲੈਣ ਤੋਂ ਪਹਿਲਾਂ ਮੈਂ ਕੁੱਝ ਲੋਕਲ ਗੱਲਾਂ ਇੱਥੇ ਸਾਡੇ ਕੈਨੇਡਾ ਦੀਆਂ ਕਰਨਾ ਚਾਹੁੰਦਾ। ਦੋਸਤੋ, ਬੜਾ ਹੀ ਕਈ ਵਾਰੀ ਮਨ ਦੁਖੀ ਜਿਹਾ ਹੋ ਜਾਂਦਾ ਜਦੋਂ ਦੁਨੀਆਂ ਦੇ ਵਿੱਚੋਂ ਕੋਈ ਜਾਂਦਾ, ਸਾਰੇ ਆਪਣੇ ਹੀ ਨੇ ਜੀ, ਪਰ ਜਦੋਂ ਨੌਜਵਾਨ ਜਾਂਦੇ ਨੇ ਦੁਨੀਆਂ ਦੇ ਵਿੱਚੋਂ, ਵਸਦੀ ਰਸਦੀ ਦੁਨੀਆਂ ਨੂੰ ਛੱਡ ਕੇ, ਤੇ ਬੜਾ ਦੁੱਖ ਹੁੰਦਾ ਮਨ ਨੂੰ। ਟਰੱਕਾਂ ਵਾਲੇ ਵੀਰਾਂ ਦੇ ਜਦੋਂ ਐਕਸੀਡੈਂਟ ਹੁੰਦੇ ਨੇ, ਤੇ ਕਿਤੇ ਕਿਤੇ ਮਨ ਦੇ ਵਿੱਚ ਆਉਂਦਾ ਹੈ ਵੀ ਇਹ ਅਵੋਇਡੇਬਲ ਐਕਸੀਡੈਂਟ ਸੀ, ਇਹ ਬਚ ਸਕਦੇ ਸੀ। ਚਲੋ, ਇੱਕ ਤਾਂ ਹੁੰਦਾ ਮੌਸਮ ਖਰਾਬ ਆ, ਕਈ ਗੱਲਾਂ ਹੋ ਸਕਦੀਆਂ ਨੇ, ਟਰੱਕ ਕਾਰ ਜਿਹੜੀ ਆਊਟ ਆਫ ਕੰਟਰੋਲ ਹੋ ਗਈ, ਪਰ ਕਿਤੇ ਕਿਤੇ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਬਈ ਜਿਹੜੇ ਨੌਜਵਾਨ ਆਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ, ਹੋ ਸਕਦਾ ਮੇਰਾ ਭੁਲੇਖਾ ਹੀ ਹੋਵੇ, ਕਿਤੇ ਨਾ ਕਿਤੇ ਲੱਗਦਾ ਉਹਨਾਂ ਨੂੰ ਟ੍ਰੇਨਿੰਗ ਦੀ ਘਾਟ ਜਾਂ ਉਹਨਾਂ ਦੇ ਮਨ ਦੇ ਵਿੱਚ ਟ੍ਰੇਨਿੰਗ ਲੈਣ ਦੀ ਘਾਟ ਜਾਂ ਟ੍ਰੇਨਰ ਵੱਲੋਂ ਦੱਸਣ ਦੀ ਘਾਟ ਜਾਂ ਸਿਸਟਮ ਵੱਲੋਂ ਕੁਛ ਇਸ ਤਰ੍ਹਾਂ ਦਾ ਵੀ ਉਹਨਾਂ ਨੂੰ ਉਸ ਏਜ ਦੇ ਵਿੱਚ ਕਿਹੜੇ ਕੰਮ ਵੱਲ ਲਾਉਣਾ, ਕਿਹੜੇ ਕੰਮ ਵੱਲ ਧਿਆਨ ਦੇਣਾ, ਜਾਂ ਮਨ ਦੇ ਵਿੱਚ ਉਹਨਾਂ ਦੇ ਪੈਸੇ ਕਮਾਉਣ ਦੀ ਰੀਝ ਜ਼ਿਆਦਾ ਵੀ ਅਸੀਂ ਔਖੇ ਹੋ ਕੇ ਆਏ ਹਾਂ, ਇੰਨੇ ਪੈਸੇ ਦੇ ਕੇ ਆਏ ਹਾਂ, ਇੰਨੇ ਸਮੇਂ ਦੇ ਵਿੱਚ ਅਸੀਂ ਇੰਨੇ ਕੁ ਪੈਸੇ ਕਮਾ ਲਈਏ, ਚਿੰਤਾ ਦਾ ਹੋਣਾ ਡਰਾਈਵਿੰਗ ਵੇਲੇ, ਮਨ ਦੇ ਵਿੱਚ ਡਰ ਫਿਕਰ, ਕਈ ਕਾਰਨ ਹੋ ਸਕਦੇ, ਪਰ ਦੁੱਖ ਬੜਾ ਹੁੰਦਾ। ਆ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ ਟਰੱਕ ਦਾ ਐਕਸੀਡੈਂਟ ਕਰਕੇ, ਬੜਾ ਮਨ ਉਦਾਸ ਆ। ਨਾਲ ਦੀ ਨਾਲ ਇੱਕ ਹੋਰ ਮਸਲਾ ਜਿਹੜਾ ਉੱਭਰ ਕੇ ਆਇਆ ਕੈਲਗਰੀ ਤੋਂ, ਸਿੱਖ ਵਿਰਸਾ ਵਾਲੇ ਨੇ ਕੈਲਗਰੀ ਤੋਂ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵਾਲੇ ਨੇ, ਸਾਡੇ ਇੱਥੇ ਸਰੋਕਾਰਾਂ ਦੀ ਆਵਾਜ਼ ਵਾਲੇ ਨੇ, ਕੁਝ ਹੋਰ ਸੱਜਣ ਮਿੱਤਰ ਆ, ਉਹਨਾਂ ਨੇ ਬਕਾਇਦਾ ਇੱਕ ਪਟੀਸ਼ਨ ਪਾਈ ਹੈ ਬਈ ਜਿਹੜੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲੁੱਟ ਹੁੰਦੀ ਆ ਨਾ ਇੱਥੇ, ਐਕਸਪਲੋਇਟੇਸ਼ਨ ਹੁੰਦੀ ਆ, ਉਹਦੇ ਖਿਲਾਫ਼ ਸਾਡੇ ਲੋਕ ਬੋਲਦੇ ਨੀ, ਕੋਈ ਵੀ ਨੀ ਬੋਲਦਾ। ਕਿਉਂ? ਕਿਉਂਕਿ ਉਹਨਾਂ ਨੂੰ ਉਹ ਇਸ ਸਮਾਜ ਦਾ ਹਿੱਸਾ ਨੀ ਮੰਨਦੇ, ਹਾਲਾਂਕਿ ਆਉਣ ਵਾਲੇ 2-4 ਸਾਲਾਂ ਚ ਉਹਨਾਂ ਨੇ ਅਸਿਮੀਲੇਟ ਹੋ ਜਾਣਾ ਇਸ ਸਮਾਜ ਦੇ ਵਿੱਚ, ਇਸ ਸਮਾਜ ਦਾ ਅੰਗ ਬਣ ਜਾਣਾ, ਪਰ ਉਹਨਾਂ ਦੀ ਜਿੰਨੀ ਐਕਸਪਲੋਇਟੇਸ਼ਨ ਹੁੰਦੀ ਆ ਉਹਦੇ ਖਿਲਾਫ਼ ਕੋਈ ਛੂ ਨੀ ਕਰਦਾ। ਇਹ ਗੱਲ ਕਾਫੀ ਖਤਰਨਾਕ ਆ, ਇਹ ਰੁਝਾਨ। ਵੈਸੇ ਤਾਂ ਸੱਚਾਈ ਇਹ ਆ ਵੀ ਕਿਸੇ ਨਾਲ ਮਰਜ਼ੀ ਧੱਕਾ ਹੋਈ ਜਾਂਦਾ ਹੋਵੇ ਤੇ ਅਨਸਰ ਦੇ ਨੂੰ ਬੰਦਾ ਬੋਲਦਾ ਜਦੋਂ ਉਹਨੂੰ ਡਰ ਲੱਗਣ ਲੱਗ ਜਾਂਦਾ ਵੀ ਇਹ ਧੱਕਾ ਮੇਰੇ ਨਾਲ ਨਾ ਹੋਵੇ ਕਿਤੇ, ਤਾਂਹੀਓ ਬੋਲਦੇ ਆ ਲੋਕ। ਨਹੀਂ, ਲੋਕਾਂ ਨੂੰ ਆਦਤ ਜੀ ਪੈ ਗਈ ਆ ਕਿ ਉਹ ਕਹਿੰਦੇ ਜੀ ਆਪਾਂ ਬੋਲ ਕੇ ਕੀ ਲੈਣਾ, ਬੋਲਣ ਨਾਲ ਕਿਹੜਾ ਮਸਲਾ ਹੱਲ ਹੁੰਦਾ। ਜਦੋਂ ਜਦੋਂ ਸੋਚ ਇੱਥੇ ਤੱਕ ਆ ਕੇ ਖੜ ਜੇ ਵੀ ਸਾਡੇ ਬੋਲਣ ਨਾਲ ਕਿਹੜਾ ਕੋਈ ਮਸਲਾ ਹੱਲ ਹੁੰਦਾ, ਇਹਦਾ ਮਤਲਬ ਅਸੀਂ ਸਮਾਜ ਨਾਲੋਂ ਟੁੱਟ ਗਏ ਹਾਂ। ਤੇ ਕੱਲ ਨੂੰ ਫਿਰ ਗੱਲ ਇੱਥੇ ਵੀ ਆ ਜਾਊਗੀ, ਕੋਈ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਸਫ਼ਰ ਕਰ ਰਿਹਾ, ਅਸੀਂ ਕਹਾਂਗੇ ਸਾਡੇ ਬੋਲਣ ਨਾਲ ਦਾ ਮਸਲਾ ਵਿਗੜਦਾ, ਸਾਡੇ ਬੋਲਣ ਨਾਲ ਕਿਹੜਾ ਮਸਲਾ ਹੱਲ ਹੁੰਦਾ, ਤੇ ਜਿਹੜਾ ਪ੍ਰੋਬਲਮ ਦੇ ਵਿੱਚ ਆਪੇ ਹੀ ਆਪਦਾ ਮਸਲਾ ਸੋਲਵ ਕਰੇ। ਤੇ ਇੱਕ ਸਿਸਟਮ ਸਾਡੇ ਚ ਇਹ ਵੈਲਿਊਜ਼ ਇੰਜੈਕਟ ਕਰ ਰਿਹਾ ਵੀ ਜਿਹੜਾ ਐਡਲਟ ਬੰਦਾ ਹੈਗਾ 18 ਸਾਲ ਤੋਂ ਉੱਤੇ ਆ, ਉਹ ਆਪਣੀ ਕਰਨੀ ਦਾ ਆਪਣੇ ਕਰਨੀ ਦੇ ਸਿੱਟਿਆਂ ਦਾ ਉਹ ਆਪ ਜ਼ਿੰਮੇਵਾਰ ਆ, ਕਿਸੇ ਨੂੰ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ। ਤੇ ਫਿਰ ਇਹ ਗੱਲ ਆ ਜਿਹੜੀ ਕਾਫੀ ਖਤਰਨਾਕ ਰੂਪ ਆ ਜਿਹੜਾ ਅਖਤਿਆਰ ਕਰ ਜਾਂਦੀ ਹੈ। ਉਹ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਨੇ ਉਹ ਸਾਡੇ ਸਮਾਜ ਦਾ ਅੰਗ ਨੇ, ਜੇ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਤਾਂ ਜ਼ਰੂਰ ਕੁਝ ਨਾ ਕੁਝ ਸੋਚਣਾ ਚਾਹੀਦਾ ਜੀ। ਇਹ ਪਟੀਸ਼ਨ ਆਉਣ ਦੇ ਦਿਨਾਂ ਦੇ ਵਿੱਚ ਇਹ ਹੋਰ ਲੋਕਾਂ ਤੱਕ ਪਹੁੰਚੂਗੀ, ਵੇਖਦੇ ਹਾਂ ਸਾਡੇ ਲੋਕ ਆ ਜਿਹੜੇ ਕਿਵੇਂ ਰਿਐਕਟ ਕਰਦੇ ਨੇ। ਖੈਰ ਜੀ, ਵੱਡਾ ਜਿਹੜਾ ਗੰਭੀਰ ਮਸਲਾ ਇਹ ਹੈ ਬਈ ਭਾਰਤ ਦੇ ਵਿੱਚ ਜਿਸ ਡਾਇਰੈਕਸ਼ਨ ਦੇ ਵਿੱਚ ਸੱਤਾਧਾਰੀ ਪਾਰਟੀ ਆ ਜਿਹੜੀ ਉਹ ਜਾ ਰਹੀ ਆ, ਤੇ ਫਿਰ ਹਿਟਲਰ ਦੀ ਯਾਦ ਆ ਜਿਹੜੀ ਉਹ ਆਉਣ ਲੱਗ ਗਈ ਆ ਜੀ। ਸ਼ੇਵਿੰਦਰ ਜੀ ਤੁਹਾਡੇ ਨਾਲ ਹਾਜ਼ਰ ਹੋਣਗੇ 2 ਮਿੰਟਾਂ ਦੇ ਬਾਅਦ, ਤੇ ਉੱਧਰ ਟਰੰਪ ਸਾਹਿਬ ਵੀ ਪਹੁੰਚੇ ਹੋਏ ਨੇ, ਆਪਣੇ ਆੜੀ ਮੋਦੀ ਨੂੰ ਮਿਲ ਰਹੇ ਨੇ ਜੀ। ਇਹ ਦੁਨੀਆਂ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ ਦੋ ਡੈਮੋਕ੍ਰੇਸੀ ਸੋ ਕਾਲਡ ਡੈਮੋਕ੍ਰੇਸੀ ਦੇ ਹੈੱਡ ਜਦੋਂ ਮਿਲਦੇ ਨੇ, ਜੇ ਤਾਂ ਸੱਚੀ ਮੁੱਚੀਆਂ ਡੈਮੋਕ੍ਰੇਸੀ ਦੇ ਹੈੱਡ ਮਿਲਦੇ ਹੋਣ ਤੇ ਫੇਰ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸੀ। ਪਰ ਇਹ ਜਿਹੜੀਆਂ ਡੈਮੋਕ੍ਰੇਸੀ ਜਿਹਨਾਂ ਨੂੰ ਕਹਿ ਦਿੱਤਾ ਜਾਂਦਾ ਵੱਡੀਆਂ ਡੈਮੋਕ੍ਰੇਸੀ, ਵਾਕਿਆ ਹੀ ਡੈਮੋਕ੍ਰੇਸੀ ਨੇ, ਤੇ ਫਿਰ ਉਹਦੇ ਬਾਰੇ ਲੋਕ ਕੀ ਸੋਚਦੇ ਨੇ, ਕੀ ਵਾਕਿਆ ਹੀ ਉਹ ਡੈਮੋਕ੍ਰੇਸੀ ਹੈਗੀਆਂ ਨੇ। ਡੈਮੋਕ੍ਰੇਸੀ ਦਾ ਮਤਲਬ ਸਾਨੂੰ ਡੂੰਘਾਈ ਦੇ ਨਾਲ ਸਮਝਣਾ ਪੈਣਾ। ਖੈਰ ਸ਼ੇਵਿੰਦਰ ਨਾਲ ਗੱਲਬਾਤ ਕਰਾਂਗੇ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਦਾ ਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਦਾ ਵਿੰਚੀ ਬੈਂਕੁਇਟ ਹਾਲ, 5732 Highway 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944
ਨੌਕਰੀ ਦੀ ਭਾਲ ਦੇ ਵਿੱਚ ਵਧੀਆ ਸੋਹਣੀ ਤਨਖਾਹ ਦਿੱਤੀ ਜਾਊਗੀ, 3 ਸਾਲ ਦਾ ਤੁਹਾਡਾ ਤਜਰਬਾ ਹੋਣਾ ਜ਼ਰੂਰੀ ਹੈ ਤੇ ਤੁਹਾਡਾ ਰੈਕਰਡ ਆ ਜਿਹੜਾ ਕਲੀਨ ਹੋਣਾ ਚਾਹੀਦਾ। ਇਹ ਨਹੀਂ ਵੀ 4 ਐਕਸੀਡੈਂਟ ਹੋਏ ਹੋਣ ਤੇ ਫਿਰ ਜਾ ਕੇ ਕਹਿ ਦੋ ਜੀ ਸਾਡਾ ਤਜਰਬਾ ਤਾਂ 10 ਸਾਲ ਦਾ, ਪਰ ਛੋਟੇ ਜਿਹੇ ਐਕਸੀਡੈਂਟ ਹੋ ਗਏ ਫਿਰ ਤੁਹਾਨੂੰ ਜੋਬ ਨਹੀਂ ਮਿਲਣੀ ਜੀ। ਕਲੀਨ ਰੈਕਰਡ, 3 ਸਾਲ ਦਾ ਤਜਰਬਾ, AZ ਲਾਇਸੈਂਸ ਕੋਲੇ ਹੋਵੇ ਤੇ ਫਿਰ ਤੁਸੀਂ ਤਾਲਮੇਲ ਕਰ ਲਿਓ। 905-454-5700 ਇਹਨਾਂ ਦਾ ਹੈਗਾ ਜੀ ਨੰਬਰ। ਤੇ ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਸਰਵਿਸ ਦੀ ਕੋਈ ਸਰਵਿਸ ਦੀ ਜ਼ਰੂਰਤ ਹੈਗੀ ਆ ਤੁਹਾਨੂੰ, ਤੇ ਫਿਰ ਤੁਸੀਂ ਕਾਲ ਕਰਿਓ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਨੰਬਰ ਉਹਨਾਂ ਦਾ 647-646-3000 ਹੈਗਾ ਜੀ। ਤੁਸੀਂ ਸਪੋਜ਼ ਇੱਥੇ ਵਰਕ ਪਰਮਿਟ ਤੇ ਹੋ, PR ਦਾ ਤੁਹਾਡਾ ਕੇਸ ਲੱਗਣਾ, ਤੇ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਸਟੂਡੈਂਟ ਵੀਜ਼ੇ ਦੇ ਤਹਿਤ ਇੱਥੇ ਆਉਣਾ ਚਾਹੁੰਦਾ, ਕੋਈ ਇੱਥੇ ਪੁਆਇੰਟ ਸਿਸਟਮ ਦੇ ਤਹਿਤ ਆਉਣਾ ਚਾਹੁੰਦਾ, ਤੁਹਾਨੂੰ ਪੁੱਛਦੇ ਨੇ ਫੋਨ ਕਰਕੇ ਵੀ ਭਾਈ ਮੈਂ ਕਿਵੇਂ ਅਪਲਾਈ ਕਰਾਂ, ਤੇ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਦਿਓ ਜੀ। ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਇੱਥੇ ਆਏ ਹੋਏ ਹੋ, ਕਈ ਕੇਸਿਸ ਦੇ ਵਿੱਚ ਤੁਹਾਨੂੰ ਵਰਕ ਵੀਜ਼ਾ ਮਿਲ ਸਕਦਾ ਹੁੰਦਾ, ਤੇ ਕਈ ਪਤਾ ਤੁਹਾਨੂੰ ਵੀ ਇੰਪਲੋਇਰ ਆ ਜਿਹੜੇ ਉਹਨਾਂ ਨੂੰ ਮਾਹਰ ਬੰਦੇ ਚਾਹੀਦੇ ਹੁੰਦੇ, ਜਦੋਂ ਇੱਥੇ ਨਹੀਂ ਲੱਭਦੇ ਤਾਂ ਬਾਹਰੋਂ ਬੁਲਾਉਂਦੇ ਨੇ, ਜੇ ਤੁਸੀਂ ਇੱਥੇ ਆਏ ਹੋਏ ਹੋ ਉਹਨਾਂ ਲਈ ਕੰਮ ਥੋੜਾ ਜਿਹਾ ਸੌਖਾ ਹੋ ਜਾਂਦਾ। ਇਹ ਸਾਰੇ ਕੰਮਾਂ ਦੀ ਜਾਣਕਾਰੀ ਜਿਹੜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਨੂੰ ਆ, ਨੰਬਰ 647-646 3000 ਹੈਗਾ, ਤਾਲਮੇਲ ਕਰ ਲਿਓ। ਸ਼ਿਵਿੰਦਰ ਜੀ ਸਾਡੇ ਨਾਲ ਜੁੜੇ ਹੋਏ ਨੇ, ਸ਼ਿਵਿੰਦਰ ਜੀ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ ਚੰਦਰ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਦਿੱਲੀ ਦੇ ਵਿੱਚ ਕਾਫੀ ਮਾੜੇ ਹਾਲਾਤ ਨੇ, 13 ਦੇ ਕਰੀਬ ਮੈਂ ਸੁਣਿਆ ਵੀ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ, ਤੇ ਉਧਰੋਂ ਮੋਦੀ ਸਾਹਿਬ ਨੇ ਜਿਹੜੇ ਉਹ ਟਰੰਪ ਸਾਹਿਬ ਦੀ ਆਮਦ ਦੇ ਜਸ਼ਨਾਂ ਦੇ ਵਿੱਚ ਬਿਜ਼ੀ ਨੇ ਜੀ, ਤੇ ਕਿੱਧਰ ਨੂੰ ਜਿਹੜਾ ਦੇਸ਼ ਆ ਤੁਹਾਡਾ ਜਾ ਰਿਹਾ ਜੀ?
ਚਰਨਜੀਤ, ਮੈਂ ਤਾਂ ਸ਼ਾਇਦ ਨੀ ਜੰਮਿਆ ਸੀ ਉਦੋਂ, ਲੇਕਿਨ ਤੁਸੀਂ ਲੋਕ ਜਾਂ ਮੇਰੇ ਤੋਂ ਵੱਡੀ ਉਮਰ ਦੇ ਲੋਕ ਹੋਣਗੇ, ਉਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਸੋਚ ਹੋਏਗੀ ਜਿਹਨਾਂ ਨੇ 1984 ਦੇ ਹਾਲਾਤ ਦੇਖੇ ਨੇ ਦਿੱਲੀ ਦੇ, ਕਿਉਂਕਿ 1984 ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਤਾਂ ਬਹੁਤ ਸਾਰੇ ਉਸ ਸਮੇਂ ਦੇ ਜਿਹੜੇ ਚਸ਼ਮਦੀਦ ਨੇ ਉਹ ਮੰਨ ਰਹੇ ਨੇ ਕਿ ਲਗਭਗ ਦਿੱਲੀ ਵਿੱਚ 84 ਤੋਂ ਬਾਅਦ ਜੇ ਕਦੇ ਹਾਲਾਤ ਬਣੇ ਨੇ ਤਾਂ ਹੁਣ ਬਣੇ ਹੈਗੇ ਨੇ। ਇਸ ਤਰ੍ਹਾਂ ਦੇ ਦਹਿਸ਼ਤ ਵਾਲਾ, ਡਰ ਵਾਲਾ ਮਾਹੌਲ ਹੈ। ਅੱਜ ਵੀ ਹਿੰਸਾ ਹੋਈ ਹੈਗੀ ਆ, ਅੱਜ ਵੀ ਜਿਹੜਾ ਹੈਗਾ ਵਾ ਕਾਫੀ ਸਾਰਾ ਇਸ ਤਰ੍ਹਾਂ ਦੀ ਵਾਇਲੈਂਸ ਹੋਈ ਹੈ। ਕੁੱਲ ਮਿਲਾ ਕੇ 13 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਹੈਗੀਆਂ ਨੇ, ਜਿਹੜਾ ਮੋਟਾ ਮੋਟਾ ਕੋਈ 13 ਕੋਈ 15 ਦੱਸ ਰਿਹਾ ਨੇ। ਇਹ ਵੀ ਹਾਲੇ ਉਹ ਮੌਤਾਂ ਨੇ ਜਿਹਨਾਂ ਦੀ ਪੁਸ਼ਟੀ ਹੋਈ ਹੈਗੀ ਹੈ, ਵੱਧ ਮੌਤਾਂ ਕਿੰਨੀਆਂ ਹੋਈਆਂ ਹੋਣਗੀਆਂ ਕੁਛ ਨਹੀਂ ਕਹਿ ਸਕਦੇ ਹੈਗੇ। 150 ਦੇ ਕਰੀਬ ਜਿਹੜੇ ਲੋਕ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ, ਇਹ ਵੀ ਅਧਿਕਾਰਤ ਤੌਰ ਤੇ ਜਿਹਦੀ ਪੁਸ਼ਟੀ ਹੋਈ ਆ ਉਹਨਾਂ ਦੀ ਗੱਲ ਹੈਗੀ ਆ। ਹਿੰਸਾ ਦਾ ਨੰਗਾ ਨਾਚ ਦਿੱਲੀ ਦੇ ਵਿੱਚ 2-3 ਦਿਨ ਦਾ ਹੋ ਰਿਹਾ ਹੈਗਾ ਵਾ। ਅੱਜ ਵੀ ਜਿਹੜੀ ਅਸ਼ੋਕ ਨਗਰ ਦੇ ਵਿੱਚ ਇੱਕ ਮਸਜਿਦ ਹੈ ਉਹਦੇ ਵਿੱਚ ਅੱਗ ਲਾਈ ਗਈ ਤੇ ਉੱਥੇ ਹਨੂੰਮਾਨ ਦਾ ਝੰਡਾ ਲਹਿਰਾਇਆ ਗਿਆ। ਇਹ ਸਾਰਾ ਕੁਛ ਜਿਹੜਾ ਹੈਗਾ ਉਹ ਰਾਜਧਾਨੀ ਵਿੱਚ ਹੋ ਰਿਹਾ, ਇਹ ਕਿਸੇ ਛੋਟੇ ਮੋਟੇ ਯੂਪੀ ਦੇ ਜਿਹੜੇ ਪਿੰਡ ਵਿੱਚ ਨਹੀਂ ਹੋ ਰਿਹਾ ਹੈਗਾ, ਇਹ ਰਾਜਧਾਨੀ ਦੀ ਖਬਰ ਆ। ਦਿੱਲੀ ਦੇ ਵਿੱਚ ਅਸ਼ੋਕ ਨਗਰ ਦੇ ਵਿੱਚ ਮੰਗਲਵਾਰ ਨੂੰ ਦੁਪਹਿਰੇ ਇੱਕ ਮਸਜਿਦ ਵਿੱਚ ਅੱਗ ਲਾਈ ਗਈ, ਜੈ ਸ਼੍ਰੀ ਰਾਮ ਦੇ ਨਾਅਰੇ ਬੋਲੇ ਗਏ, ਹਿੰਦੂਆਂ ਦਾ ਹਿੰਦੁਸਤਾਨ ਦਾ ਨਾਅਰਾ ਬੋਲਿਆ ਗਿਆ, ਤੇ ਇੱਕ ਭੀੜ ਨੇ ਜਿਹੜਾ ਮਸਜਿਦ ਨੂੰ ਘੇਰ ਕੇ ਉਹਦੀ ਮੀਨਾਰ ਉੱਤੇ ਹਨੂੰਮਾਨ ਦਾ ਝੰਡਾ ਲਾ ਦਿੱਤਾ। ਮਸਜਿਦ ਦੇ ਜਿਹੜੇ ਹੈਗੇ ਆਸ ਪਾਸ ਦੁਕਾਨਾਂ ਲੁੱਟੀਆਂ ਗਈਆਂ ਤੇ ਜੁੱਤੀਆਂ ਚੱਪਲਾਂ ਦੀ ਦੁਕਾਨ ਵੀ ਸ਼ਾਮਿਲ ਸੀ। ਸਥਾਨਕ ਲੋਕਾਂ ਨੂੰ ਦੱਸਿਆ ਗਿਆ ਕਿ ਤੁਸੀਂ ਭਾਈ ਲੁੱਟ ਲਓ, ਇਹ ਮੁਸਲਮਾਨਾਂ ਦਾ ਏਰੀਆ ਵਾ, ਮੁਸਲਮਾਨਾਂ ਦੀ ਦੁਕਾਨ ਆ, ਜਿੰਨੇ ਵੀ ਹੈ ਲੁੱਟਣੀ ਹੈ ਲੁੱਟ ਲਓ। ਇੱਥੋਂ ਤੱਕ ਕਈ ਪੱਤਰਕਾਰਾਂ ਤੇ ਕੁਟਾਪਾ ਚਾੜਿਆ ਗਿਆ, ਇੱਕ ਪੱਤਰਕਾਰ ਤੇ ਗੋਲੀ ਮਾਰੀ ਗਈ। ਉੱਥੇ ਜਿਹੜੇ ਕਵਰੇਜ ਕਰ ਰਹੇ ਪੱਤਰਕਾਰ ਸੀ ਉਹਨਾਂ ਤੋਂ ਪੁੱਛਿਆ ਗਿਆ ਕਿ ਚੰਗਾ ਭਾਈ ਤੇਰਾ ਜਿਹੜਾ ਹੈਗਾ ਧਰਮ ਦੱਸ ਕਿਹੜਾ ਵਾ ਪਹਿਲਾਂ, ਜੇ ਤੂੰ ਹਿੰਦੂ ਧਰਮ ਦਾ ਹੈਗਾ ਫਿਰ ਤੂੰ ਉਰੇ ਕਵਰੇਜ ਕਰਨ ਕਾਹਤੋਂ ਆਇਆ ਹੈਗਾ, ਮਤਲਬ ਵੀ ਫਿਰ ਤੂੰ ਸਾਡਾ ਜਿਹੜਾ ਹੈਗਾ ਗੁੰਡਾਗਰਦੀ ਕਿਉਂ ਦਿਖਾ ਰਿਹਾ। ਜੇਕਰ ਕੋਈ ਪੱਤਰਕਾਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਮੇਰੇ ਵੱਲ ਕਿ ਮੇਰਾ ਤਾਂ ਜੀ ਧਰਮ ਜਿਹੜਾ ਹੈਗਾ ਵਾ ਸਿਰਫ ਪੱਤਰਕਾਰੀ ਹੈਗੀ ਹੈ, ਇਨਸਾਨੀਅਤ ਆ, ਮੇਰਾ ਕੋਈ ਧਰਮ ਨਹੀਂ, ਤਾਂ ਉਹਨੂੰ ਕਹਿੰਦੇ ਕਿ ਤੇਰੀ ਪੈਂਟ ਉਤਾਰ ਕੇ ਦੇਖ ਲਾਂਗੇ ਤੇਰਾ ਧਰਮ ਕਿਹੜਾ ਹੈਗਾ। ਸੋ ਆਹ ਕੁਛ ਜਿਹੜਾ ਹੈਗਾ ਦਿੱਲੀ ਦੇ ਵਿੱਚ ਜਿਹੜਾ ਨੰਗਾ ਚਿੱਟਾ ਹੋਇਆ, ਇੱਥੋਂ ਤੱਕ ਕਈ ਸਾਰੀ ਵੀਡੀਓ ਆਈਆਂ ਨੇ ਦਿਲ ਦਹਿਲਾਉਣ ਵਾਲੀਆਂ, ਪਰ ਮੋਟੀ ਮੋਟੀ ਤੁਸੀਂ ਦੇਖ ਵੀ ਸਕਦੇ ਹੋ ਸੋਸ਼ਲ ਮੀਡੀਆ ਉੱਤੇ, ਜਿਹਨਾਂ ਦੀ ਕਈਆਂ ਦੀ ਤਾਂ ਜਿਹੜੀ ਹੈਗੀ ਆ ਸਾਫ਼ ਤੌਰ 'ਤੇ ਦਿਖ ਰਿਹਾ ਹੈਗਾ। ਪਰ ਇਹ ਗੱਲ ਵੱਖਰੀ ਹੈ ਕਿ ਸਾਰੀਆਂ ਵੀਡੀਓ ਨੂੰ ਤੁਸੀਂ ਸਹੀ ਨਹੀਂ ਕਹਿ ਸਕਦੇ, ਉਹਦੇ ਵਿੱਚ ਕਈਆਂ ਦੀ ਪੁਸ਼ਟੀ ਵੀ ਹੋਣੀ ਹੈ, ਲੇਕਿਨ ਉਹਨਾਂ ਵਿੱਚੋਂ ਨੈਣ ਨਕਸ਼ ਉੱਭਰ ਜਾਂਦੇ ਨੇ। ਇੱਕ ਗੱਲ ਤਾਂ ਸਾਫ਼ ਵੀ ਹੈ ਕਿ ਇੱਕ ਪੁਲਿਸ ਹੈ ਦੰਗਾਕਾਰੀਆਂ ਦੇ ਨਾਲ ਖੜੀ ਹੈਗੀ ਹੈ, ਜਿਹੜੇ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਹੇ ਨੇ। ਹੋ ਕੀ ਰਿਹਾ ਕਿ ਉਹਦੇ ਵਿੱਚੋਂ ਜਿਹੜਾ ਹੈਗਾ ਪੁਲਿਸ ਵਾਲਾ ਇਸ਼ਾਰਾ ਕਰਦਾ, ਜਿਹਦੀ ਦੰਗਾਕਾਰੀ ਕੋਲ ਹੀ ਖੜੇ ਨੇ, ਇੱਕਦਮ ਦੂਜੇ ਪਾਸੇ ਵਾਲੀ ਜਿਹੜੀ ਭੀੜ ਉੱਤੇ ਟੁੱਟ ਪੈਂਦੇ ਹੈਗੇ ਨੇ। ਇਸੇ ਤਰ੍ਹਾਂ ਇੱਕ ਇੱਦਾਂ ਦੀ ਹੈਗੀ ਹੈ ਜਿਹਦੇ ਵਿੱਚ ਇੱਕ ਦੰਗਾਈ ਬੋਲ ਰਿਹਾ ਕਿ ਪੁਲਿਸ ਸਾਡੇ ਨਾਲ ਆ ਜੈ ਸ਼੍ਰੀ ਰਾਮ। ਤੀਜੀ ਜਿਹੜੀ ਹੈਗੀ ਆ ਇੱਕ ਇਸ ਤਰ੍ਹਾਂ ਦੀ ਵੀਡੀਓ ਜਿਹਦੇ ਵਿੱਚ ਬਹੁਤ ਸਾਰੇ ਦੰਗਾਈ ਪੱਥਰ ਇਕੱਠੇ ਕਰ ਰਹੇ ਨੇ ਤੇ ਪੁਲਿਸ ਵਾਲਾ ਉਹਨਾਂ ਦੇ ਕੋਲ ਖੜਾ। ਇੱਕ ਵੀਡੀਓ ਹੋਰ ਆ, ਥੱਲੇ ਲੰਮੇ ਪਏ ਨੇ, ਜ਼ਖਮੀ ਨੇ ਬੰਦੇ, ਪੁਲਿਸ ਕਹਿ ਰਹੀ ਹੈ ਤੁਸੀਂ ਰਾਸ਼ਟਰੀ ਗੀਤ ਗਾਓ, ਜਨਗਨਮਨ ਗਾਓ, ਬੰਦੇ ਮਾਤਰਮ ਗਾਓ, ਆਹ ਚੀਜ਼ ਹੋ ਰਹੀ ਹੈ। ਤੇ ਕੱਲ ਜਿਹੜੀ ਇੱਕ ਗੋਲੀ ਚਲਾਉਣ ਵਾਲੀ ਖਬਰ ਸੀ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਸ਼ਾਹਰੁਖ ਨਾਂ ਦਾ ਬੰਦਾ ਹੈਗਾ, ਜਿਹੜਾ ਕਿ ਉਹਦੀ ਜੇ ਵੀ ਉਹ CA ਦੇ ਵਿਰੋਧੀਆਂ ਦੇ ਵਿੱਚੋਂ ਸੀ, ਮਤਲਬ ਦੂਜੇ ਪਾਸੇ ਕਹਿਣਾ ਹੋਵੇ ਵੀ ਉਹ ਮੁਸਲਿਮ ਭਾਈਚਾਰੇ ਦਾ ਸੀਗਾ ਗੋਲੀ ਚਲਾਉਣ ਵਾਲਾ। ਪਰ ਇਸੇ ਉੱਤੇ ਹੁਣ ਹਿੰਦੁਸਤਾਨ ਦੇ ਚੈਨਲਾਂ ਨੂੰ ਮਿਲ ਗਿਆ ਕਿ ਇੱਕ ਬੰਦਾ ਜਿਹੜਾ ਮਿਲ ਗਿਆ ਉਸ ਨੂੰ ਜਿਹੜਾ ਬਦਨਾਮ ਕਰਨ ਲੱਗ ਗਏ ਪੂਰੇ ਹਿੰਦੂ ਮੁਸਲਮਾਨ ਕਮਿਊਨਿਟੀ ਨੂੰ। ਉਹਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਆ, ਇਹਦੇ ਵਿੱਚ ਕਪਿਲ ਮਿਸ਼ਰੇ ਨੇ ਜਿਹੜੇ ਬਿਆਨ ਦਿੱਤੇ ਉਹ ਪਿੱਛੇ ਛੁੱਟ ਗਏ, ਦਿੱਲੀ ਪੁਲਿਸ ਦੀ ਭੂਮਿਕਾ ਪਿੱਛੇ ਛੁੱਟ ਗਈ, ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਦੇ ਤੌਰ ਤੇ ਭੂਮਿਕਾ ਪਿੱਛੇ ਛੁੱਟ ਗਈ ਹੈ। ਮਸਲਾ ਇਹ ਹੈਗਾ ਕਿ ਜਿਹੜੇ ਇਲਾਕੇ ਦੇ ਵਿੱਚ ਜਾਫੇਬਾਦ ਦਾ ਇਲਾਕਾ ਸੀਗਾ ਜਿੱਥੇ ਦੀ ਇਹ ਘਟਨਾ ਸੀਗੀ, ਉਹ ਸਾਨੂੰ ਪਤਾ ਕਿ ਉਹ ਕੋਈ ਸੁਸਤ ਇਲਾਕਾ ਨਹੀਂ ਸੀਗਾ, ਉਹ ਇਲਾਕਾ ਦੇ ਵਿੱਚ ਗੁੰਡਾਗਰਦੀ ਵਾਲੇ ਐਲੀਮੈਂਟ ਪਹਿਲਾਂ ਹੀ ਕੰਮ ਕਰਦੇ ਸੀ। ਉਹ ਗੁੰਡਾਗਰਦੀ ਵਾਲੇ ਐਲੀਮੈਂਟ ਚੰਗੀ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਉਹ ਸਿੱਖ ਭਾਈਚਾਰੇ ਦੇ ਵਿੱਚ ਹੋਣ, ਮਾਫ਼ ਕਰਨਾ, ਹਿੰਦੂ ਭਾਈਚਾਰੇ ਦੇ ਵਿੱਚ ਹੋਣ, ਔਰ ਉੱਥੇ ਇੱਕ ਮਾਫੀਆ ਡਾਨ ਕੰਮ ਕਰ ਰਿਹਾ। ਹੁਣ ਸਿੱਧੀ ਗੱਲ ਹੈਗੀ ਹੈ ਕਿ ਉਹ ਮਾਫੀਆ ਡਾਨ ਜਿਹੜਾ ਕਿਸੇ ਵੀ ਹੋ ਸਕਦਾ, ਉਹਨਾਂ ਨੇ ਆਪਣੇ ਫਾਇਦਾ ਲੈਣ ਲਈ ਆ ਗਿਆ, ਜਿਹਦੇ ਵਿੱਚ ਉਹ ਸ਼ਾਹਰੁਖ ਵਰਗਾ ਬੰਦਾ ਆ ਗਿਆ। ਪਰ ਸ਼ਾਹਰੁਖ ਵਰਗੇ ਬੰਦੇ ਦਾ ਵੀ ਇੱਕ ਚੀਜ਼ ਦੇਖਣ ਵਾਲੀ ਆ ਕਿ ਜਦੋਂ ਇਹ ਗੋਲੀ ਚਲਾ ਰਿਹਾ ਬੰਦਾ, ਪੁਲਿਸ ਵਾਲਾ ਇਹਦੇ ਕੋਲ ਖੜਾ ਹੈਗਾ ਤੇ ਪੁਲਿਸ ਵਾਲਾ ਉਹਨੂੰ ਕੁਛ ਨਹੀਂ ਕਹਿ ਰਿਹਾ ਹੈਗਾ, ਤੇ ਉਹ ਭਾਵੇਂ ਕਿ ਅੱਜ ਕੱਲ੍ਹ ਜਿਹੜਾ ਮੋਦੀ ਦੀ ਗੋਦੀ 'ਚ ਬੈਠਾ ਹੋਇਆ ਮੀਡੀਆ ਉਹ 24 ਘੰਟੇ ਉਹਨੂੰ ਸ਼ਾਹਰੁਖ ਵਾਲਾ ਮਸਲਾ ਹੀ ਫੜ ਲਿਆ, ਹਾਲਾਂਕਿ ਇਦੋਂ ਪਹਿਲਾਂ ਜਿਹੜੇ ਦੋ ਗੋਲੀਆਂ ਚੱਲੀਆਂ ਸੀਗੀਆਂ ਜਿਹੜੇ ਆਪਣੇ ਆਪ ਨੂੰ ਹਿੰਦੂ ਤੋਂ ਵੀ ਪ੍ਰਭਾਵ ਦੇ ਬੰਦੇ ਮੰਨਦੇ ਸੀ ਉਹਨਾਂ ਬਾਰੇ ਮੀਡੀਆ ਨੇ ਕੋਈ ਬਹੁਤੀ ਵੱਖ ਵੱਖ ਨਹੀਂ ਕੀਤੀ ਹੈਗੀ। ਇੱਕ ਚੈਨਲ ਨੇ ਤਾਂ ਅੱਧਾ ਦਿਨ ਝੂਠ ਹੀ ਬੋਲਿਆ ਕਿ ਦੇਖੋ ਜੀ ਇਹ ਜਾਮੀਆ ਦਾ ਸਟੂਡੈਂਟ ਨੇ ਗੋਲੀ ਚਲਾਈ ਆ, ਜਦੋਂ ਕਿ ਇਹਦੀ ਪੁਸ਼ਟੀ ਵੀ ਹੋ ਚੁੱਕੀ ਸੀਗੀ ਕਿ ਉਹ ਜਿਹੜਾ ਹੈਗਾ ਆਪਣੇ ਆਪ ਨੂੰ ਬਜਰੰਗ ਦਲ ਦਾ ਬੰਦਾ ਮੰਨ ਰਿਹਾ ਸੀਗਾ। ਹੁਣ ਕੱਲ੍ਹ ਤੇ ਅੱਜ ਦਾ ਜਿਹੜਾ ਦਿਨ ਰਿਹਾ ਘਰਾਂ ਦੀ ਸ਼ਨਾਖਤ ਕੀਤੀ ਗਈ ਵੀ ਮੁਸਲਮਾਨ ਘਰ ਕਿਹੜੇ ਨੇ, ਉਹਨਾਂ ਘਰਾਂ ਦੇ ਵਿੱਚ ਵੜ ਕੇ ਉਹਨਾਂ ਘਰਾਂ ਦੀ ਕੁਟਾਈ ਕੀਤੀ ਗਈ, ਔਰਤਾਂ ਦੇ ਠੁੱਡੇ ਮਾਰੇ ਗਏ, ਠੁੱਡੇ ਮਾਰਨ ਵਿੱਚ ਪੁਲਿਸ ਵੀ ਭੂਮਿਕਾ ਨਿਭਾ ਰਹੀ ਸੀਗੀ। ਅਸੀਂ ਇਹ ਦੇਖੀ ਕਿ 84 ਦੇ ਵਿੱਚ ਵੀ ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕੀਤੀ ਗਈ ਸੀ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਸੀ, ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਸੀ। ਦਿੱਲੀ ਦੇ ਵਿੱਚ ਜਿਹੜਾ ਹੈਗਾ ਹੁਣ ਮੰਜ਼ਰ ਲਗਭਗ ਉਸੇ ਵਰਗਾ ਹੀ ਹੈਗਾ, ਮੁਸਲਮਾਨ ਘਰਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ, ਹਮਲਾ ਕੀਤੇ ਦਾ ਦੁਕਾਨਾਂ ਸਾੜ ਦਿੱਤੀਆਂ ਗਈਆਂ, ਇੱਕ ਦੁਕਾਨਦਾਰ ਦਾ ਰੋ ਕੇ ਦੱਸਿਆ ਕਿ 2 ਕਰੋੜ ਦਾ ਜਿਹੜਾ ਉਹਦਾ ਬਹੁਤ ਵੱਡੀ ਫੈਕਟਰੀ ਸੀ, 2 ਕਰੋੜ ਦਾ ਨੁਕਸਾਨ ਹੋ ਗਿਆ ਉਹਦਾ, ਤੇ ਉਦੋਂ ਬਾਅਦ ਵਿੱਚ ਉਹ ਵਿਚਾਰਾ ਦਾ ਕੀ ਬਣੇਗਾ। ਖਾਸ ਕਰ ਜਦੋਂ ਅੱਜ ਇੰਡੀਆ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ, ਗਿਣ ਮਿਥ ਕੇ ਦੁਕਾਨਾਂ ਦੀ ਜਿਹੜੀ ਹੈਗੀ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਇਹ ਦੁਕਾਨਾਂ ਮੁਸਲਮਾਨ ਨੇ, ਜੇਕਰ ਮੁਸਲਮਾਨਾਂ ਦੀਆਂ ਦੁਕਾਨਾਂ ਨੇ ਉਹਨੂੰ ਸਾੜਿਆ ਜਾ ਰਿਹਾ, ਜੇ ਕਿਸੇ ਹੋਰ ਦੀ ਆ ਤਾਂ ਉਹਨੂੰ ਛੱਡਿਆ ਜਾ ਰਿਹਾ। ਇਹ ਜਿਹੜਾ ਹੈਗਾ ਮੰਜ਼ਰ ਜਿਹੜਾ ਹੈਗਾ ਵਾ ਕੀ ਦਿਖਾਉਂਦਾ ਹੈਗਾ, 3 ਦਿਨ ਹੋ ਗਏ ਗ੍ਰਹਿ ਮੰਤਰੀ ਕਹਿ ਰਿਹਾ ਕਿ ਹੁਣ ਜਿਸ ਮੈਂ ਫੌਜ ਭੇਜੂੰਗਾ ਫੌਜ ਆ ਕੇ ਕਾਰਵਾਈ ਕਰੂ, ਬਈ ਤੇਰੀ ਪੁਲਿਸ ਤਾਂ ਕੁਛ ਕਰ ਨਹੀਂ ਸਕੀ, ਤੂੰ ਕੁਛ ਕਰ ਨਹੀਂ ਸਕਿਆ, ਜੇਕਰ ਥੋੜੀ ਜਿੰਨੀ ਵੀ ਇਮਾਨਦਾਰੀ ਹੈ ਤਾਂ ਬੀਜੇਪੀ ਦਾ ਜਿਹੜਾ ਹੈਗਾ ਵਾ ਕਪਿਲ ਮਿਸ਼ਰਾ ਇਹਨੂੰ ਗ੍ਰਿਫਤਾਰ ਕਰੇ, ਜਿਹੜਾ ਕਹਿ ਰਿਹਾ ਸੀਗਾ ਕਿ ਜੇਕਰ ਪ੍ਰਦਰਸ਼ਨ ਵਾਲੇ ਸਥਾਨ ਖਾਲੀ ਨਾ ਹੋਏ ਤਾਂ ਅਸੀਂ ਜਿਹੜਾ ਹੈਗਾ ਵਾ ਆਪਣੇ ਆਪ ਕਰਵਾ ਲਾਂਗੇ, ਤੇ ਕੋਲ ਜਿਹੜਾ ਪੁਲਿਸ ਦਾ ਸੀਨੀਅਰ ਅਫਸਰ ਖੜਾ ਸੀਗਾ, ਨਾਲੇ ਤਾਂ ਸੀਨੀਅਰ ਅਫਸਰ ਅੰਦਰ ਹੋਣਾ ਚਾਹੀਦਾ, ਨਾਲੇ ਕਪਿਲ ਮਿਸ਼ਰਾ ਹੋਣਾ ਚਾਹੀਦਾ, ਪਰ ਹੋਇਆ ਕੱਖ ਨਹੀਂ ਹੈਗਾ। ਬੀਜੇਪੀ ਵਾਲੇ ਇਹਦੇ ਬਾਰੇ ਕੁਛ ਬੋਲ ਨਹੀਂ ਰਹੇ ਹੈਗੇ, ਸਿੱਧੇ ਤੌਰ ਤੇ ਅੰਦਰੋਂ ਪੁਲਿਸ ਇਹ ਕਹਿ ਰਹੀ ਹੈ, ਕੁਝ ਜਿਹੜੇ ਇਮਾਨਦਾਰ ਪੁਲਿਸ ਵਾਲੇ ਆ ਉਹ ਕਹਿ ਰਹੇ ਨੇ ਕਿ ਸਾਨੂੰ ਤਾਂ ਉੱਤੋਂ ਇਸ਼ਾਰਾ ਹੋਇਆ ਹੋਇਆ ਕਿ ਤੁਸੀਂ ਕੋਈ ਗੋਲੀ ਨਹੀਂ ਚਲਾਉਣੀ, ਕੋਈ ਕੁਛ ਨਹੀਂ ਕਰਨਾ। ਕਹਿਣ ਦਾ ਮਤਲਬ ਕੀ ਹੈ, ਬਿਲਕੁਲ ਓਦਾਂ ਯਾਦ ਕਰੋ 1984 ਵੇਲੇ ਵੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀਗੀ, ਪੁਲਿਸ ਉਦੋਂ ਵੀ ਕਹਿ ਰਹੀ ਸੀ ਕਿ ਸਾਨੂੰ ਕੋਈ ਇਸ਼ਾਰਾ ਹੋਇਆ ਕਿ ਅਸੀਂ ਕੁਛ ਵੀ ਜਿਹੜਾ ਹੈਗਾ ਨਹੀਂ ਕਰਨਾ ਹੈਗਾ, ਲੋਕਾਂ ਜਿਹੜੇ ਦੰਗਈ ਨੇ ਜਿਹੜੇ ਕਤਲੇਆਮ ਕਰਨ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਿਣਾ ਹੈਗਾ। ਸੋ ਉਹੀ ਕੁਛ ਹੁਣ ਹੋ ਰਿਹਾ, ਮਤਲਬ ਕਿਵੇਂ 35 ਸਾਲਾਂ ਦਾ ਸਫ਼ਰ ਹੋ ਗਿਆ, ਕਿਉਂਕਿ ਆਹ ਸਾਲ ਜਿਹੜਾ ਨਵੰਬਰ ਦੇ ਵਿੱਚ ਜਿਹੜਾ ਹੈਗਾ ਵਾ 36 ਸਾਲ ਹੋ ਜਾਣੇ, ਅਸੀਂ ਚਲੋ 35 ਮੰਨ ਕੇ ਚੱਲੀਏ, 35 ਸਾਲਾਂ ਵਿੱਚ ਨਾ ਤਾਂ ਸਟੇਟ ਦਾ ਕਰੈਕਟਰ ਬਦਲਿਆ, ਨਾ ਦਿੱਲੀ ਵਾਲੀ ਪੁਲਿਸ ਦਾ ਕਰੈਕਟਰ ਬਦਲਿਆ, ਇਹਨਾਂ ਹੀ ਸਮਿਆਂ ਵਿੱਚ ਜਾਮੀਆ ਦੀ ਘਟਨਾ ਹੋਈ ਹੈ, JNU ਦੀ ਘਟਨਾ ਹੋਈ ਹੈ, ਉਹ ਸਾਰੀਆਂ ਘਟਨਾਵਾਂ ਦੇ ਵਿੱਚ ਜਿਹੜੀ ਪੁਲਿਸ ਹੈ ਨਾਲੇ ਤਾਂ ਉਹਨਾਂ ਨੇ ਲੋਕਾਂ ਨੂੰ ਨਿਆਣਿਆਂ ਨੂੰ ਕੁੱਟਿਆ ਤੇ ਉਲਟਾ ਦੋਸ਼ੀ ਵੀ ਉਹਨਾਂ ਨਿਆਣਿਆਂ ਨੂੰ ਦੱਸਿਆ। ਇੱਥੇ ਵੀ ਉਹੀ ਹੋਇਆ, ਮੁਸਲਿਮ ਭਾਈਚਾਰੇ ਦੇ ਜਿਹੜੇ ਗਰੀਬ ਲੋਕਾਂ ਨੂੰ ਕੁੱਟਿਆ ਜਾ ਰਿਹਾ, ਦੋਸ਼ੀ ਵੀ ਉਹਨੂੰ ਮੰਨਿਆ ਜਾ ਰਿਹਾ, ਲੰਮੇ ਪਾ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਵਾਏ ਜਾ ਰਹੇ ਨੇ, ਕਈਆਂ ਨੂੰ ਜਿਹੜਾ ਹੈਗਾ ਤੋਂ ਰਾਸ਼ਟਰੀ ਗੀਤ ਕਹਾਏ ਜਾ ਰਹੇ ਨੇ। ਇਹ ਕੁਝ ਜਿਹੜਾ ਮੈਂ ਦੱਸ ਰਿਹਾ ਕੋਈ ਛੋਟਾ ਮੋਟਾ ਮੁਹੱਲਾ ਨਹੀਂ, ਛੋਟੇ ਮੋਟੇ ਮੁਹੱਲੇ ਦੀ ਤਾਂ 6 ਸਾਲ ਦੀਆਂ ਖਬਰਾਂ ਆ ਰਹੀਆਂ ਨੇ ਭਾਈ ਸਾਹਿਬ ਕਿ ਉੱਥੇ ਆਹ ਹੋ ਗਿਆ, ਇਹਦੀ ਲਿੰਚਿੰਗ ਹੋ ਗਈ, ਫਲਾਨੀ ਹੋ ਗਈ, ਇਹ ਮੁਲਕ ਦੀ ਰਾਜਧਾਨੀ 'ਚ ਹੋ ਰਿਹਾ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਵਾ ਸਰ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਕਹਿੰਦਾ ਸੀ ਮੈਂ ਬਹੁਤ ਵੱਡਾ ਤਾਕਤਵਰ ਪ੍ਰਧਾਨ ਮੰਤਰੀ ਹੈਗਾ ਵਾ, ਮੈਂ ਬੜਾ ਮੇਰੀ 9 ਇੰਚ ਦੀ ਛਾਤੀ ਹੈਗੀ ਆ, ਹੁਣ 56 ਇੰਚ ਦੀ ਮੇਰੀ ਛਾਤੀ ਆ, ਹੁਣ ਪਤਾ ਨਹੀਂ ਉਹਦਾ ਢਿੱਡ 56 ਇੰਚ ਦਾ ਜਾਂ ਛਾਤੀ 56 ਇੰਚ ਦੀ ਆ, ਉਹ ਜਾ ਕੇ ਟਰੰਪ ਨਾਲ ਜੱਥੀਆਂ ਪਾ ਰਿਹਾ ਤੇ ਉਹਦਾ ਜਿਹੜਾ ਹੈਗਾ ਆਪਣਾ ਜਿਹੜਾ ਦਿੱਲੀ ਉਹਦੀ ਰਾਜਧਾਨੀ ਚੱਲ ਰਹੀ ਹੈ ਜੀ।
ਸ਼ਿਵਿੰਦਰ ਜੀ, ਇੱਕ ਬਿਮਾਰੀ ਹੁੰਦੀ ਆ ਉਹਨੂੰ ਕਲਰ ਬਲਾਈਂਡਨੈਸ ਕਹਿੰਦੇ ਆ, ਕਲਰ ਬਲਾਈਂਡਨੈਸ, ਉਸ ਬੰਦਾ ਜਿਹੜਾ ਉਹ ਬੰਦਾ ਉਸ ਬਿਮਾਰੀ ਤੋਂ ਪੀੜਿਤ ਹੁੰਦਾ ਉਹਨੂੰ ਖਾਸ ਰੰਗ ਦਿਸਦੇ ਆ ਤੇ ਖਾਸ ਰੰਗ ਨਹੀਂ ਦਿਸਦੇ। ਹੁਣ ਪ੍ਰੋਬਲਮ ਇਹ ਹੈ ਵੀ ਇਹਨਾਂ ਨੂੰ ਤਾਂ ਸਾਰੇ ਰੰਗ ਦਿਸਦੇ ਆ ਰਾਜ ਕਰ ਰਹੇ ਲੋਕਾਂ ਨੂੰ, ਇਹ ਪੱਤਰਕਾਰਾਂ ਨੂੰ ਕਲਰ ਬਲਾਈਂਡ ਬਣਾ ਦਿੰਦੇ ਆ ਵੀ ਤੁਸੀਂ ਆਹ ਰੰਗ ਦੇਖਣਾ ਨੀ, ਜਦੋਂ ਤੁਹਾਨੂੰ ਇਹ ਰੰਗ ਦਿਸਿਆ ਹੀ ਨਹੀਂ ਤੇ ਤੁਸੀਂ ਖਬਰ ਵੀ ਨੀ ਲਾਉਣੀ। ਤੇ ਜੇ ਕਿਤੇ ਕੋਈ ਆਪਣੀ ਕਲਰ ਬਲਾਈਂਡਨੈਸ ਖੁਦ ਕਰੈਕਟ ਕਰਕੇ ਠੀਕ ਦੱਸਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹ ਕਲਰ ਬਲਾਈਂਡ ਜਿਹੜਾ ਗੋਦੀ ਮੀਡੀਆ ਹੈ ਉਹ ਉਹਨੂੰ ਗਲਤ ਕਹਿਣ ਲੱਗ ਜਾਂਦਾ। ਸ਼ਿਵਿੰਦਰ ਜੀ, ਮੈਂ ਪਰਸੋਂ ਦਾ ਮੈਂ ਕਾਫੀ ਜੁੜਿਆ ਹੋਇਆ ਖਬਰਾਂ ਨਾਲ, ਵੈਸੇ ਮੈਂ ਬਾਹਲੀਆਂ ਖਬਰਾਂ ਖੁਬਰਾਂ ਨਹੀਂ ਪੜ੍ਹਦਾ, ਮੈਂ ਪਰਸੋਂ ਦਾ ਬੜਾ ਕਿਊਰੀਅਸ ਹਾਂ ਬਈ ਘਟਨਾਵਾਂ ਨੂੰ ਕਿਵੇਂ ਜੋੜਿਆ ਜਾਂਦਾ, ਕਿਹਾ ਇਹ ਜਾ ਰਿਹਾ ਗੋਦੀ ਮੀਡੀਆ ਤੇ ਗੋਦੀ ਮੀਡੀਆ ਦੇ ਜਿਹੜੇ ਸਾਡੇ ਦੇਸ਼ਾਂ ਦੇ ਵਿੱਚ ਭਗਤ ਨੇ ਉਹ ਕਹਿੰਦੇ ਜੀ ਦੇਖੋ ਦੇਸ਼ ਕਿੰਨਾ ਵਿਕਾਸ ਕਰ ਗਿਆ, ਕਿੰਨੀ ਤਰੱਕੀ ਹੋ ਗਈ ਦੇਸ਼ ਦੀ, ਕੁਝ ਲੋਕਾਂ ਨੂੰ ਇਹ ਤਰੱਕੀ ਜਿਹੜੀ ਭੈੜੀ ਲੱਗਦੀ ਆ, ਟਰੰਪ ਸਾਹਿਬ ਮਹਿਮਾਨ ਬਣ ਕੇ ਆਏ ਨੇ ਉਹ ਹੁਣ ਵੀ ਰੌਲਾ ਰੱਪਾ ਬੰਦ ਨਹੀਂ ਕਰਦੇ, ਉਹ ਹੁਣ ਵੀ ਦੰਗੇ ਕਰਦੇ ਨੇ, ਨਕਸ਼ਾ ਖਰਾਬ ਕਰਦੇ। ਮੇਰੇ ਮਨ ਦੇ ਵਿੱਚ ਉਦੋਂ ਹੀ ਗੱਲ ਗਈ ਇਹ ਬਈ ਇਹ ਤਾਂ ਜਿਹੜਾ ਕੁਝ ਪੱਤਰਕਾਰ ਭਾਈਚਾਰਾ ਸਚਾਈ ਇਹ ਹੈ ਵੀ ਜਾਣ ਬੁੱਝ ਕੇ ਜਦੋਂ ਟਰੰਪ ਆਇਆ ਉਦੋਂ ਹੀ ਇਹ ਦੰਗੇ ਆ ਜਿਹੜੇ ਯੋਜਨਾ ਬੱਧ ਤਰੀਕੇ ਨਾਲ ਸ਼ੁਰੂ ਕਰਵਾਏ ਗਏ ਤਾਂ ਕਿ ਬਹੁ ਗਿਣਤੀ ਭਾਈਚਾਰੇ ਨੂੰ ਇਹ ਦਿਖਾਇਆ ਜਾ ਸਕੇ ਬਈ ਦੇਖੋ ਸਾਡਾ ਤਾਂ ਮਹਿਮਾਨ ਆਇਆ ਦੁਨੀਆਂ ਦੀ ਦੂਜੀ ਸਭ ਤੋਂ ਪਹਿਲੀ ਸਭ ਤੋਂ ਵੱਡੀ ਡੈਮੋਕਰੇਸੀ ਹੈ ਜਿਹੜੀ ਅਸੀਂ ਵੀ ਦੁਨੀਆਂ ਦੀਆਂ ਦੋ ਵੱਡੀਆਂ ਡੈਮੋਕਰੇਸੀ ਦਾ ਵੀ ਸਾਡੇ ਤਾਂ ਮਹਿਮਾਨ ਆਇਆ ਇਹ ਲੋਕ ਤਰੱਕੀ ਨੂੰ ਜਰਦੇ ਨੀ ਮਹਿਮਾਨ ਦੀ ਆਮਦ ਨੂੰ ਨੀ ਜਰ ਰਹੇ ਤੇ ਦੇਸ਼ ਦੇ ਵਿੱਚ ਰੌਲਾ ਪਾ ਰਹੇ ਨੇ ਤਾਂ ਕਿ ਬਹੁ ਗਿਣਤੀ ਭਾਈਚਾਰੇ ਨੂੰ ਨਾਲ ਜੋੜਿਆ ਜਾ ਸਕੇ ਸ਼ਿਵਿੰਦਰ ਜੀ ਇੱਕ ਇਹੋ ਜਿਹੀ ਘਟਨਾ ਨਾ 80ਵਿਆਂ ਦੇ ਦਹਾਕੇ ਚ ਵੀ ਹੋਈ ਸੀ ਸਿੱਖ ਭਾਈਚਾਰੇ ਦੇ ਲੋਕ ਕਸ਼ਮੀਰ ਦੇ ਵਿੱਚ ਸਿੰਘਪੁਰਾ ਸ਼ਾਇਦ ਪਿੰਡ ਦਾ ਨਾਂ ਸੀ
90ਵਿਆਂ ਦੇ ਅਖੀਰ ਦੇ ਵਿੱਚ ਹੋਈ ਸੀ ਇਹ ਘਟਨਾ ਬਿਲ ਕਲਿੰਟਨ ਆਇਆ ਸੀਗਾ ਉਦੋਂ
ਬਿਲ ਕਲਿੰਟਨ
ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਪਾਕਿਸਤਾਨ ਜਿਹੜਾ ਸਾਡੇ ਤੇ ਜ਼ੁਲਮ ਕਰਦਾ ਹੈਗਾ ਕਸ਼ਮੀਰ ਵੀ ਇਸ ਕਰਕੇ ਭਾਰਤੀ ਫੌਜ ਦੇ ਬੰਦਿਆਂ ਨੇ 36 ਸਿੰਘਪੁਰਾ ਪਿੰਡ ਸੀਗਾ ਕਸ਼ਮੀਰ ਦਾ ਉਹਦੇ ਵਿੱਚ 36 ਸਿੱਖਾਂ ਦਾ ਕਤਲ ਕਰ ਦਿੱਤਾ ਹੈਂਜੀ ਤੇ ਜਦੋਂ 36 ਸਿੱਖਾਂ ਦਾ ਕਤਲ ਕੀਤਾ ਤੇ ਇਹ ਇਹ ਉਹ ਵੀ ਬਿਲਕੁਲ ਬਿਲ ਕਲਿੰਟਨ ਦੇ ਹੋਣ ਵੇਲੇ ਕੀਤਾ ਤੇ ਇਹ ਦਿਖਾਇਆ ਗਿਆ
ਤੁਸੀਂ ਭਾਰਤੀ ਫੌਜ ਕਿਹਾ ਹੁਣ
ਮੈਂ ਭਾਰਤੀ ਫੌਜ ਕਿਹਾ ਪੂਰੇ ਹੋਸ਼ ਹਵਾਸ਼ ਨਾਲ ਕਿਹਾ ਇੱਕ ਪੱਤਰਕਾਰ ਆ ਜ਼ਿੰਮੇਵਾਰ ਪੱਤਰਕਾਰ ਆ ਹਾਂਜੀ
ਹਾਂਜੀ ਇਹਨੂੰ ਉਹ ਕਹਿ ਰਹੇ ਨੇ ਬਈ ਉਦੋਂ ਵੀ ਦੇਸ਼ ਦੇ ਵਿਰੋਧੀਆਂ ਨੇ ਅੱਤਵਾਦੀਆਂ ਨੇ ਸਿੱਖ ਭਾਈਚਾਰੇ ਦਾ ਕਤਲ ਉੱਥੇ ਕੀਤਾ ਸੀ ਉਹ ਬਿਲ ਕਲਿੰਟਨ ਦੀ ਆਮਦ ਨੂੰ ਜਰ ਨਹੀਂ ਸੀ ਸਕਦੇ
ਨਹੀਂ ਉਹ ਹਾਲੇ ਗੱਲ ਇੱਥੇ ਨੀ ਰੁਕੀ ਹਾਲੇ ਮੈਂ ਆਪਣੀ ਗੱਲ ਅੱਗੇ ਕਰਨਾ ਤੁਹਾਨੂੰ ਹੋਰ ਚੀਜ਼ਾਂ ਦੱਸਦਾ ਤੇ ਉਹ ਜਦੋਂ 36 ਸਿੱਖਾਂ ਨੂੰ ਮਾਰਿਆ ਗਿਆ ਤੇ ਕਿਹਾ ਗਿਆ ਕਿ ਅੱਤਵਾਦੀਆਂ ਨੇ ਜਿਹੜਾ ਪਾਕਿਸਤਾਨ ਕੰਨਿਓ ਆਏ ਸੀ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਦਿਖਾਉਣ ਲਈ ਬਿਲ ਕਲਿੰਟਨ ਨੂੰ ਕਿ ਦੇਖੋ ਜੀ ਕਸ਼ਮੀਰ ਦੇ ਵਿੱਚ ਹਾਲਾਤ ਇਦਾਂ ਦੇ ਨੇ ਅੱਛਾ ਉਹਨੂੰ ਜਸਟੀਫਾਈ ਕਰਨ ਲਈ ਫਿਰ ਕੀ ਕੀਤਾ ਚਰਨਜੀਤ ਉਹਨੂੰ ਸੱਚਾ ਸਾਬਤ ਕਰਨ ਲਈ ਇਹਨਾਂ ਨੇ ਕੀ ਕੀਤਾ 36 ਸਿੰਘਪੁਰਾ ਦਾ ਇਨਕਾਊਂਟਰ ਹੋ ਗਿਆ 36 ਸਿੰਘਪੁਰਾ ਦੇ ਨਾਲ ਹੀ ਇੱਕ ਪਿੰਡ ਪੈਂਦਾ ਹੈਗਾ ਪੱਥਰੀਵਾਲ ਹੈਂਜੀ ਪੱਥਰੀਵਾਲ ਵਿੱਚੋਂ ਇਹਨਾਂ ਨੇ ਕੁਝ ਮੁਸਲਮਾਨ ਮਾਰ ਦਿੱਤੇ ਮੁਸਲਿਮ ਕਸ਼ਮੀਰੀ ਮਾਰ ਦਿੱਤੇ ਤਾਂ ਦੱਸਿਆ ਗਿਆ ਕਿ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਹੈ ਉਹ ਆਹ ਬੰਦੇ ਸੀਗੇ ਤੇ ਉਹ ਵੀ ਅਸੀਂ ਇਨਕਾਊਂਟਰ ਕਰ ਦਿੱਤੇ ਉਹ ਮਤਲਬ ਦਿੱਤੇ 36 ਸਿੱਖ ਵੀ ਬੇਕਸੂਰ ਮਾਰੇ ਗਏ ਸੀ 36 ਸਿੰਘਪੁਰਾ ਚ ਜਿਹੜੇ ਪੱਥਰੀਵਾਲ ਵਿੱਚ ਬੇਕਸੂਰ ਮੁਸਲਮਾਨ ਮਾਰੇ ਗਏ ਉਹ ਵੀ ਬੇਕਸੂਰ ਮਾਰੇ ਗਏ ਕਿਉਂਕਿ ਉਹ ਇਹ ਦਿਖਾਉਣ ਲਈ ਮਾਰੇ ਗਏ ਕਿ ਆਹ ਦੇਖੋ ਜੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਨਕਾਊਂਟਰ ਕਰ ਦਿੱਤਾ ਫਿਰ ਹੋਇਆ ਕਿ ਕੁਝ ਮਨੁੱਖੀ ਅਧਿਕਾਰਾਂ ਦੇ ਬੰਦਿਆਂ ਨੇ ਜਿਹੜਾ ਹੈਗਾ ਮੁੱਦਾ ਚੁੱਕਿਆ ਇੱਥੋਂ ਪੰਜਾਬ ਦੇ ਵਿੱਚੋਂ ਵੀ ਕਈ ਸਿੱਖ ਕਾਰਕੁਨ ਗਏ ਮੁੱਦਾ ਕੀ ਨਿਕਲਿਆ ਉਹਦੇ ਵਿੱਚ ਅੱਜ ਕੱਲ੍ਹ ਵੀ ਪਰਵੇਜ਼ ਖੁਰਮ ਹੈਗਾ ਵਾ ਕਸ਼ਮੀਰ ਦੇ ਕਾਲਮਿਸਟ ਵੀ ਆ ਤੇ ਐਕਟਿਵਿਸਟ ਵੀ ਆ ਉਹ ਵੀ ਇਸ ਮੁੱਦੇ ਤੇ ਕਾਫੀ ਉਹਨੇ ਕੰਮ ਕੀਤਾ ਹੈਗਾ ਤੇ ਮੁੱਦਾ ਇਹ ਨਿਕਲਿਆ ਕਿ ਜਦੋਂ ਉਹਨਾਂ ਦੀ ਆਪਸ ਵਿੱਚ ਜਿਹੜਾ ਡਾਇਲੋਗਬਾਜੀ ਹੋ ਰਹੀ ਸੀ ਜਦੋਂ ਉਹਨਾਂ ਨੇ 36 ਸਿੰਘਪੁਰਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਸੀਗਾ ਤਾਂ ਉਹਨਾਂ ਦੀ ਬੋਲੀ ਸੀ ਨਾ ਜਿਹੜੀ ਕਿਉਂਕਿ ਹੁਣ ਜੇ ਪਾਕਿਸਤਾਨ ਗੱਲੀਓਂ ਆਉਂਦੇ ਜਾਂ ਤਾਂ ਫਿਰ ਉਹ ਦੋ ਤਿੰਨ ਬੋਲੀਆਂ ਬੋਲਦੇ ਜਾਂ ਤਾਂ ਉਰਦੂ ਬੋਲਦੇ ਜਾਂ ਪੰਜਾਬੀ ਬੋਲਦੇ ਜਾਂ ਜਿਹੜਾ ਹੈਗਾ ਵਾ ਸਿੰਧੀ ਬੋਲਦੇ ਜਾਂ ਬਲੋਚੀ ਬੋਲਦੇ ਠੀਕ ਹੈ ਉਹਨਾਂ ਦੀ ਬੋਲੀ ਸੀਗੀ ਮਰਾਠੀ ਬੋਂਬੇ ਦੀ ਬੋਂਬੇ ਵਾਲੀ ਬੋਲੀ ਹੁਣ ਕੋਈ ਬੰਬੇ ਵਾਲਾ ਦੱਸੋ ਉੱਥੇ ਜਿਹੜਾ ਹੈਗਾ ਕਿ ਬੰਬੇ ਵਾਲੇ ਦਾ ਕੀ ਸੰਬੰਧ ਹੋਇਆ ਫਿਰ ਉਹਨਾਂ ਦੀ ਜਿਹੜੀ ਹੈਗੀ ਕੁਛ ਸੀਗੇ ਮਰਾਠੀ ਕਿਸਮ ਦੇ ਬੰਦੇ ਕੁਝ ਉਹ ਕਹਿੰਦੇ ਕਿ ਇੱਕ ਦੋ ਸਾਊਥ ਇੰਡੀਆ ਦੇ ਸੀਗੇ ਇਹ ਇੱਥੋਂ ਦਿਖਾਏ ਗਏ ਤੇ ਫਿਰ ਕੁਝ ਹੋਰ ਤੱਥ ਮਿਲੇ ਉਹ ਜਿਹੜਾ ਉਸ ਸਮੇਂ ਦੇ ਗ੍ਰਹਿ ਮੰਤਰੀ ਦੇ ਕੋਲ ਵੀ ਰਿਪੋਰਟ ਗਈ ਉਦੋਂ ਜੇ ਮੈਂ ਗਲਤ ਨਾ ਹੋਵਾਂ ਤਾਂ ਅਡਵਾਨੀ ਉਦੋਂ ਗ੍ਰਹਿ ਮੰਤਰੀ ਹੁੰਦੇ ਸੀਗੇ ਤੇ ਉਹ ਲੇਕਿਨ ਹੋਇਆ ਉਹਦਾ ਕੁਛ ਨਹੀਂ ਹੈਗਾ ਕਿਉਂਕਿ ਹਾਲੇ ਵੀ ਉਹ ਸਿੱਖ ਜਥੇਬੰਦੀਆਂ ਕਹਿ ਰਹੀਆਂ ਕਿ ਉਹਦੇ ਬਾਰੇ ਜਿਹੜਾ ਹੈਗਾ ਜਿਹੜੇ ਹੈਗਾ ਸਾਰੇ ਜਿਹੜੇ ਸਾਰਾ ਸੱਚ ਲਿਆਂਦਾ ਜਾਵੇ ਪਰ ਸੱਚ ਇਹੀ ਸੀਗਾ ਕਿਉਂਕਿ ਜਿਹੜੇ ਵਿਕਟਮ ਸੀਗੇ ਪੱਥਰੀਵਾਲ ਵਿੱਚ ਜਿਹੜੇ ਮੁਸਲਿਮ ਕਸ਼ਮੀਰੀ ਮਾਰੇ ਸੀਗੇ ਉਹ ਮੁਸਲਮਾਨ ਕਸ਼ਮੀਰੀਆਂ ਦੇ ਜਿਹੜੇ ਮਾਂ ਬਾਪ ਨਾਲ ਗੱਲ ਹੋਈ ਵੈਸੇ ਮੈਂ ਵੀ ਇੱਕ ਨਾਲ ਇੱਕ ਰੇਡੀਓ ਇੰਟਰਵਿਊ ਕੀਤੀ ਹੋਈ ਆ ਵੈਨਕੂਵਰ ਦੇ ਰੇਡੀਓ ਨਾਲ ਮੈਂ ਰੇਡੀਓ ਤੇ 2012 ਚ ਕੀਤੀ ਸੀਗੀ ਚਰਨਜੀਤ ਉਹ ਆਮ ਹੀ ਘਰਾਂ ਦਾ ਮੁੰਡਾ ਸੀਗਾ ਉਹ ਫੜ ਕੇ ਉਹਨਾਂ ਨੇ ਮਾਰ ਦਿੱਤੇ ਤੇ ਉਹ ਜਿਹੜੀਆਂ ਕੜੀਆਂ ਜਦੋਂ ਆਪਾਂ ਦੇਖ ਕੇ ਜੋੜਦੇ ਆ ਨਾ 36 ਸਿੰਘਪੁਰਾ ਵਾਲੀ 36 ਸਿੰਘਪੁਰਾ ਵਿੱਚ ਕਾਂਡ ਇਹਨਾਂ ਨੇ ਤਾਂ ਕੀਤਾ ਦਿਖਾਉਣ ਲਈ ਕਿ ਦੇਖੋ ਜੀ ਜਿਹੜਾ ਅੱਤਵਾਦ ਤੋਂ ਸਾਡੇ ਤੇ ਜਿਹੜਾ ਹੈਗਾ ਅੱਤਵਾਦੀ ਹਮਲਾ ਕਰਦੇ ਹੈਗੇ ਨੇ ਤੇ ਉਹਨੂੰ ਜਸਟੀਫਾਈ ਕਰਨ ਲਈ ਜਦੋਂ ਫਿਰ ਇਹਨਾਂ ਦੇ ਉੱਤੇ ਦੋਸ਼ ਲੱਗਣ ਲੱਗੇ ਨਾ ਵੀ ਇਹ ਤਾਂ ਤੁਹਾਡੀ ਫੌਜ ਦੇ ਕੰਮ ਕੀਤਾ ਹੋਇਆ ਤਾਂ ਇਹਨਾਂ ਨੇ ਜਾ ਕੇ ਪੱਥਰੀਵਾਲ ਦੇ ਵਿੱਚ ਜਿਹੜਾ ਹੈਗਾ ਬੇਕਸੂਰ ਜਿਹੜਾ ਮੁਸਲਮਾਨ ਲੜਕੇ ਮਾਰ ਦਿੱਤੇ ਸੋ ਇਹ ਚੀਜ਼ ਦਾ ਜਿਹੜਾ ਪਾਂਡਾ ਫੋੜਿਆ ਗਿਆ ਹੁਣ ਵੀ ਕਹਾਣੀ ਇਹੀ ਆ ਕਿ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਆ ਇਹ ਦਿਖਾਉਣ ਲਈ ਕਿ ਜਿਹੜੇ ਸ਼ਾਹੀਨ ਬਾਗ ਵਾਲੇ ਹੈਗੇ ਨੇ ਜਾਂ ਜਿਹੜਾ ਸੀਏ ਦਾ ਵਿਰੋਧ ਕਰਨ ਵਾਲੇ ਨੇ ਉਹ ਜੀ ਗਲਤ ਅੰਸਰ ਹੈਗੇ ਨੇ ਹੁਣ ਚਰਨਜੀਤ 75 ਦਿਨ ਹੋ ਗਏ ਸ਼ਾਹੀਨ ਬਾਗ ਦੇ ਵਿੱਚ ਪ੍ਰੋਟੈਸਟ ਕਰਦਿਆਂ ਨੂੰ 75 ਦਿਨਾਂ ਦੇ ਵਿੱਚ ਅਗਲਿਆਂ ਨੇ ਬਿਲਕੁਲ ਸ਼ਾਂਤਮਈ ਰੱਖਿਆ ਇੱਥੇ ਵੀ ਜਿਹੜੀ ਆ ਜਗ੍ਹਾ ਤੇ ਘਟਨਾ ਹੋਈ ਹੈ ਸ਼ੁਰੂਆਤ ਹੋਈ ਹੈ ਉੱਥੇ ਵੀ 45 ਦਿਨ ਹੋ ਗਏ ਸਗੋਂ ਬੀਜੇਪੀ ਦਾ ਕਪਿਲ ਮਿਸ਼ਰਾ ਜਿਹੜਾ ਪਹਿਲਾਂ ਵੀ ਕਹਿ ਰਿਹਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਕੇਂਦਰੀ ਜਿਹੜਾ ਵਿੱਤ ਰਾਜ ਮੰਤਰੀ ਆ ਉਹ ਵੀ ਆ ਕੇ ਜਿਹੜਾ ਹੈਗਾ ਵਾ ਇਹੀ ਨਾਰਾ ਲਵਾਉਂਦਾ ਹੈਗਾ ਇਹ ਸਾਰਾ ਕੁਛ ਉਦੋਂ ਹੁੰਦਾ ਉਦੋਂ ਉਹਨਾਂ ਤੇ ਕੋਈ ਨੀ ਹੁੰਦਾ ਹੈਗਾ ਪਾਰਟੀ ਨੇ ਕੋਈ ਨੀ ਕੀਤਾ ਹੈਗਾ ਬਈ ਕੋਈ ਇਹਦਾ ਐਕਸ਼ਨ ਲਿਆ ਜਾਵੇ ਕਿ ਉਹੀ ਬੰਦਾ ਹੁਣ ਦੋ ਕੁ ਦਿਨ ਪਹਿਲਾਂ ਕਹਿੰਦਾ ਕਿ ਟਰੰਪ ਦੇ ਜਾਣ ਤੋਂ ਬਾਅਦ ਅਸੀਂ ਧੱਕੇ ਨਾਲ ਜਿਹੜਾ ਹੈਗਾ ਜੇ ਨਾ ਖਾਲੀ ਕੀਤਾ ਤਾਂ ਇਹ ਇਲਾਕਾ ਖਾਲੀ ਕਰਾ ਲਾਂਗੇ। ਪੁਲਿਸ ਦਾ ਅਫਸਰ ਸੀਨੀਅਰ ਕੋਲ ਖੜਾ ਹੁੰਦਾ, ਪਹਿਲੀ ਗੱਲ ਜਦੋਂ ਇੰਨਾ ਉਹ ਭੌਂਕਦਾ ਉਹਦੇ ਤੇ ਉਦੋਂ ਹੀ ਕੇਸ ਦਰਜ ਕਰ ਲੈਣਾ ਚਾਹੀਦਾ ਸੀ, ਕਿਸੇ ਦੀ ਹਿੰਮਤ ਨਹੀਂ ਹੋਈ। ਉਦੋਂ ਬਾਅਦ ਵਿੱਚ ਹੁੰਦਾ ਕੀ ਹੈ ਕਿ ਸਗੋਂ ਪੁਲਿਸ ਵਾਲੇ ਨੂੰ ਵੀ ਸਸਪੈਂਡ ਕਰਨਾ ਚਾਹੀਦਾ, ਕਿਉਂਕਿ ਪੁਲਿਸ ਵਾਲਾ ਚੁੱਪ ਕਰਕੇ ਖੜਿਆ ਹੋਏਗਾ ਕੀ ਉਰੇ ਕਾਨੂੰਨ ਨਾਂ ਦੀ ਭਾਈ ਕੋਈ ਚੀਜ਼ ਹੈ ਨਹੀਂ ਵੀ ਤੁਸੀਂ ਖਾਲੀ ਕਰਾਵੋਗੇ। ਜੇਕਰ ਖਾਲੀ ਕਰਾਉਣਾ ਕੰਮ ਜਿਹੜਾ ਹੈਗਾ ਉਹ ਕੰਮ ਹੁੰਦਾ ਵਾ ਸਰਕਾਰ ਦਾ, ਪੁਲਿਸ ਦਾ। ਤੇ ਦੂਜਾ ਜਿਹੜਾ ਇਹਦਾ ਕਾਰਨ ਇੱਕ ਹੋਰ ਵੀ ਮੈਨੂੰ ਲੱਗਦਾ, ਕਿਉਂਕਿ ਜਿਹੜਾ ਸ਼ਾਹੀਨ ਬਾਗ ਵਿੱਚ ਸੁਪਰੀਮ ਕੋਰਟ ਨੇ ਵਾਰਤਾਕਾਰ ਭੇਜੇ ਸੀ, ਉਹ ਵਾਰਤਾਕਾਰਾਂ ਵਿੱਚ ਹੁਣ ਜ਼ਿਆਦਾ ਵਾਰਤਾਕਾਰ ਇਹੀ ਕਹਿ ਰਹੇ ਨੇ ਕਿ ਸ਼ਾਹੀਨ ਬਾਗ ਦੇ ਵਿੱਚ ਤਾਂ ਜਿਹੜਾ ਕੋਈ ਜਿਹੜੇ ਪ੍ਰੋਟੈਸਟ ਬਹੁਤ ਸ਼ਾਂਤਮਈ ਢੰਗ ਨਾਲ ਹੋ ਰਿਹਾ, ਉਹਨਾਂ ਨੇ ਇਹਨੂੰ ਐਵੀਡੈਂਸ ਦੇ ਤੌਰ 'ਤੇ ਪੇਸ਼ ਕੀਤਾ ਹੈਗਾ, ਉਹ ਤੁਹਾਨੂੰ ਪੱਕਾ ਸਬੂਤ ਮੰਨਿਆ ਜਾਵੇਗਾ। ਤੇ ਇਹਦੇ ਵੀ ਉਹਨਾਂ ਨੇ ਸੁਪਰੀਮ ਕੋਰਟ ਨੂੰ ਜਿਹੜਾ ਬੰਦ ਲਿਫਾਫੇ 'ਚੋਂ ਭੇਜ ਦਿੱਤਾ ਹੈਗਾ, ਅਤੇ ਇਹ ਵੀ ਕਿਹਾ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਜਾਮ ਲੱਗਿਆ ਹੋਇਆ ਵਗੈਰਾ, ਉਹ ਜਾਮ ਸ਼ਾਹੀਨ ਬਾਗ ਵਾਲਿਆਂ ਨੇ ਨਹੀਂ ਲਾਇਆ, ਕਿਉਂਕਿ ਸਗੋਂ ਜਾਮ ਤਾਂ ਜਿਹੜਾ ਹੈਗਾ ਨੋਇਡਾ ਤੋਂ ਲੱਗਿਆ ਹੋਇਆ ਹੈਗਾ, ਅਤੇ ਉਹ ਜਾਮ ਵੀ ਜਿਹੜਾ ਪੁਲਿਸ ਨੇ ਖੁਦ ਲਾਇਆ, ਇਸ ਲਈ ਲਾਇਆ ਅਤੇ ਇੱਕ ਤਾਂ ਦਿਖਾਉਣ ਲਈ ਕਿ ਦੇਖੋ ਜੀ ਸ਼ਾਹੀਨ ਬਾਗ ਵਾਲੇ ਜਿਹੜੇ ਤੰਗ ਕਰ ਰਹੇ ਨੇ, ਦੂਸਰਾ ਇਸ ਲਈ ਕਿ ਤਾਂ ਜੋ ਕਿ ਆਮ ਲੋਕ ਜਿਹੜਾ ਹੈਗਾ ਵਾ ਗੁੱਸੇ ਹੋਣ ਉਹ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੁੱਧ। ਸੋ ਇਹ ਜਿਹੜੀ ਕਹਾਣੀ ਜਿਹੜੀ ਹੈਗੀ ਆ ਇੱਦਾਂ ਖੇਡੀ ਗਈ ਆ, ਅਤੇ ਕਿਉਂਕਿ ਜਦੋਂ ਹੁਣ ਐਵੀਡੈਂਸ ਤੌਰ 'ਤੇ ਚੱਲਿਆ ਗਿਆ ਤਾਂ ਉੱਥੇ ਹੁਣ ਇਹ ਦਿਖਾਉਣ ਦੀ ਸਰਕਾਰ ਨੂੰ ਤਾਂ ਲਾਲੇ ਪੈ ਜਾਣੇ ਸੀਗੇ ਕਿ ਦੇਖੋ ਜੀ ਜਿਹੜਾ ਹੈਗਾ ਇੱਥੇ ਵੀ ਅਸੀਂ ਐਕਸਪੋਜ਼ ਹੋ ਗਏ। ਸੋ ਇਹ ਜਿਹੜੀਆਂ ਤਾਰਾਂ ਨੇ ਕਈ ਪਾਸੇ ਜੁੜੀਆਂ ਹੋਈਆਂ ਨੇ, ਪਰ ਸਵਾਲ ਇਹ ਹੈਗਾ ਕਿ ਇੰਡੀਆ ਦਾ ਜਿਹੜਾ ਮੀਡੀਆ ਜੇ ਉਹਦੇ ਕੋਲ ਚਸ਼ਮਾ ਹੈ ਦੇਖਣ ਵਾਲਾ ਤਾਂ ਹਾਂ, ਜੇ ਉਹਨੂੰ ਮਤਲਬ ਦੱਸਣਾ ਹੀ ਜਿਹੜਾ ਹੈਗਾ ਵਾ ਹਕੂਮਤ ਨੇ ਵੀ ਤੁਸੀਂ ਇੱਦਾਂ ਦੀ ਰਿਪੋਰਟਿੰਗ ਕਰਨੀ ਇੱਦਾਂ ਦੀ ਕਰਨੀ ਹੈਗੀ ਆ, 95% ਮੀਡੀਆ ਇੱਕ ਤਰ੍ਹਾਂ ਨਾਲ ਜਿਹੜੀ ਸਰਕਾਰ ਦੀ ਗੋਦੀ ਚ ਬੈਠ ਚੁੱਕਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਇੰਡੀਆ
ਦਾ। ਮੈਨੂੰ ਇਸ ਗੱਲ ਦਾ ਡਰ ਹੈ ਜੀ ਆਉਂਦੇ ਦਿਨਾਂ ਦੇ ਵਿੱਚ ਕਿਸੇ ਨੂੰ ਵੀ ਗੁੰਮਰਾਹ ਕਰਕੇ ਹਿੰਦੂ ਭਾਈਚਾਰੇ ਤੇ ਕਿਤੇ ਨਾ ਕਿਤੇ ਕੋਈ ਛੋਟਾ ਮੋਟਾ ਹਮਲਾ ਕਰਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਦੇਖੋ ਹੁਣ ਇਹਨਾਂ ਦੀ ਗੱਲ ਨੀ ਬਣ ਰਹੀ ਤੇ ਹੁਣ ਇਹ ਹਿੰਸਾ ਕਰਦੇ ਨੇ, ਤਾਂ ਕਿ ਬਹੁ ਗਿਣਤੀ ਭਾਈਚਾਰੇ ਤੋਂ ਇਹ ਰਿਐਕਸ਼ਨ ਦੇ ਵਿੱਚ ਹਿੰਸਾ ਕਰਾ ਸਕਣ, ਇਹ ਮੇਰਾ ਖਦਸ਼ਾ।
ਚਰਨਜੀਤ ਇਹ ਹੋਇਆ ਵੀ ਹੈ ਕਈ ਵਾਰ, ਮਤਲਬ ਖਦਸ਼ਾ ਕੀ ਹੈ ਕਿ ਸਾਰਿਆਂ ਨੂੰ ਲੱਗਦਾ, ਕਿਉਂਕਿ ਤੁਸੀਂ ਦੇਖੋ ਨਾ ਉਹ ਮਾਹੌਲ, ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਮੁਲਕ ਦਾ ਇਸ ਤਰ੍ਹਾਂ ਦਾ ਕਰ ਦਿੱਤਾ। ਇੱਕ ਸਮਾਂ ਹੁੰਦਾ ਸੀਗਾ ਤੂੰ ਦੇਖੋ ਸਾਡੇ ਵੇਲੇ ਵੀ ਇਹ ਹੁੰਦਾ ਸੀਗਾ ਜਿਹੜਾ ਕਿ ਅਸੀਂ 6 ਸਾਲਾਂ 'ਚ ਦੇਖ ਰਹੇ ਹਾਂ, ਉਹ ਕਦੇ ਵੀ ਨਹੀਂ ਦੇਖਿਆ। ਅਸੀਂ ਕੀ ਦੇਖ ਰਹੇ ਹਾਂ ਕਿ ਚਾਹੇ ਇੱਕ ਬੰਦਾ ਆਪਣੇ ਧਰਮ ਦਾ ਕਿੰਨਾ ਵੀ ਕੱਟੜ ਹੋਵੇ, ਜਦੋਂ ਨਾ ਉਹ ਦੂਜੇ ਧਰਮ ਬਾਰੇ ਕੋਈ ਗਲਤ ਗੱਲ ਕਹਿੰਦਾ ਹੁੰਦਾ ਸੀ ਨਾ, ਤਾਂ ਉਹਨੂੰ ਉਹ ਕਮਰੇ 'ਚ ਵੜ ਕੇ ਆਪਣੇ ਘਰ 'ਚ ਵੜ ਕੇ ਤਾਂ ਕਹਿ ਲੈਂਦਾ ਸੀ, ਸਗੋਂ ਘਰ ਦੇ ਵਿੱਚ ਵੀ ਕੋਈ ਸਿਆਣਾ ਬਜ਼ੁਰਗ ਹੁੰਦਾ ਸੀ ਜਿਹੜਾ ਕਹਿੰਦਾ ਸੀ ਮੁੰਡਿਆ ਇਹ ਬਕ ਬਕ ਨਾ ਕਰਿਆ ਕਰ, ਤੂੰ ਗਲਤ ਹੈਗਾ। ਜੇ ਘਰੇ ਵੀ ਨਾ ਕੋਈ ਟੋਕਦਾ ਤਾਂ ਘਰੋਂ ਬਾਹਰੋਂ ਬੰਦਾ ਖੁਦ ਨਹੀਂ ਕਰਦਾ ਸੀ ਕਿ ਸਮਾਜ ਦੀ ਲਾਜ ਹੈਗੀ ਹੈ ਤੇ ਮੈਨੂੰ ਸ਼ਰਮ ਆਊਗੀ, ਤੇ ਅੱਜ ਉਹ ਜਿਹੜੀ ਸ਼ਰਮ ਆ ਨਾ ਉਹ ਲਾ ਕੇ ਗਲੀ ਮੁਹੱਲੇ 'ਚ ਰੱਖ ਦਿੱਤੀ ਗਈ ਹੈ। ਸਗੋਂ ਸਰਕਾਰ ਤਾਂ ਕਰ ਹੀ ਰਹੀ ਹੈ, ਜਿਹੜਾ ਸਰਕਾਰ ਦਾ ਜਿਹੜਾ ਸੂਚਨਾ ਅਦਾਰੇ ਨੇ ਉਹਨਾਂ ਦੇ ਮਤਲਬ ਮੀਡੀਆ ਹੈਗਾ, ਉਹ ਰੋਜ਼ ਜਿਹੜਾ ਆਏ ਦਿਨ ਇਹੋ ਜਿਹੇ ਟਾਕ ਸ਼ੋਅ ਕਰਕੇ ਇੱਦਾਂ ਦਾ ਕਰਕੇ ਉਹ ਇੰਡੀਆ ਦਾ ਜਿਹੜਾ ਮੀਡੀਆ ਵਾ ਉਹ ਖੁਦ ਲੋਕਾਂ ਨੂੰ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਨਫ਼ਰਤ ਦਾ ਜਿਹੜਾ ਹੈਗਾ ਮਾਲ ਜਿਹੜਾ ਹੈਗਾ ਪਰੋਸ ਕੇ ਦੇ ਰਿਹਾ ਹੈ। ਜੀ
ਬਿਲਕੁਲ ਜੀ, ਅਸੀਂ ਕਮਰਸ਼ੀਅਲ 'ਚ ਪਿੱਛੇ ਹਾਂ ਦੋਸਤੋ, ਹੁਣ ਤੁਸੀਂ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ ਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਪ੍ਰਦੀਪ ਗੋਇਲ ਨੂੰ ਕਾਲ ਕਰਨਾ ਦੋਸਤੋ, ਜੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ। ਪ੍ਰਦੀਪ ਗੋਇਲ ਦਾ ਨੰਬਰ ਆ ਜਿਹੜਾ ਉਹ ਹੈਗਾ 647-278-5003। ਜੇ ਤੁਸੀਂ ਇੱਥੇ ਨਵੇਂ ਆਏ ਹੋ ਤੇ ਕਈ ਵਾਰ ਕੰਪਨੀਆਂ ਮਹਿੰਗੀ ਇੰਸ਼ੋਰੈਂਸ ਕਰਦੀਆਂ, ਕਈ ਵਾਰ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਹੈ ਫਿਰ ਵੀ ਇੰਸ਼ੋਰੈਂਸ ਵੱਧ ਜਾਂਦੀ ਹੈ, ਕੋਈ ਛੋਟਾ ਮੋਟਾ ਐਕਸੀਡੈਂਟ ਹੋਇਆ ਫਿਰ ਤਾਂ ਇੰਸ਼ੋਰੈਂਸ ਕੰਪਨੀ ਨੂੰ ਬਹਾਨਾ ਹੀ ਮਿਲ ਜਾਂਦਾ, ਕਹਿ ਦਿੰਦੇ ਜੀ ਤੁਹਾਡੀ ਇੰਸ਼ੋਰੈਂਸ ਨਹੀਂ ਕਰਨੀ ਅਸੀਂ, ਆਪਾਂ 3 ਕੰਪਨੀਆਂ ਕੋਲੇ, 4 ਕੰਪਨੀਆਂ ਕੋਲ ਜਾਂਦੇ ਹਾਂ, ਬਹੁਤ ਮਹਿੰਗੀ ਇੰਸ਼ੋਰੈਂਸ ਮਿਲਦੀ ਹੈ। ਇਹੋ ਜਿਹੇ ਸਮੇਂ ਤੁਸੀਂ ਪ੍ਰਦੀਪ ਗੋਇਲ ਨੂੰ ਕਾਲ ਕਰ ਲਿਆ ਕਰੋ ਜੀ, 647-278-5003 ਨੰਬਰ। ਜੇ ਤੁਹਾਡਾ ਕੋਈ ਐਕਸੀਡੈਂਟ ਵੀ ਨਹੀਂ ਹੋਇਆ ਤੇ ਡੀਮੈਰਿਟ ਪੁਆਇੰਟ ਵੀ ਨਹੀਂ ਘਟੇ, ਇੰਸ਼ੋਰੈਂਸ ਤੁਹਾਡੀ ਫਿਰ ਵੀ ਹਰ ਸਾਲ ਵੱਧ ਜਾਂਦੀ ਆ, ਹੁਣ ਤਾਂ 11% ਵੱਧ ਜਾਣੀ, ਚਲੋ ਉਹ ਤਾਂ ਇੱਕ ਅਲੱਗ ਮਸਲਾ ਹੈਗਾ ਤੇ, ਪਰ ਫਿਰ ਵੀ ਪ੍ਰਦੀਪ ਗੋਇਲ ਮਿਹਨਤ ਕਰਕੇ ਤੁਹਾਨੂੰ, ਕਿਉਂਕਿ ਸ਼ੋਪ ਰਾਊਂਡ ਕਰਦੇ ਨੇ, ਤੁਹਾਨੂੰ ਸਸਤੀ ਇੰਸ਼ੋਰੈਂਸ ਆ ਜਿਹੜੀ ਕਾਰ ਇੰਸ਼ੋਰੈਂਸ ਉਹ ਲੈ ਕੇ ਦੇ ਸਕਦੇ ਨੇ। ਜਦੋਂ ਰਿਨਿਊਲ ਆਉਂਦੀ ਹੁੰਦੀ ਹੈ ਤੁਸੀਂ ਜ਼ਰੂਰ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟ ਲਿਆ ਕਰੋ ਤੇ ਤੁਹਾਡੇ ਫਿਰ 25-30-40-50-100 ਮਹੀਨੇ ਦੇ ਬਚ ਸਕਦੇ ਨੇ। 6472785003 ਪ੍ਰਦੀਪ ਗੋਇਲ ਦਾ ਨੰਬਰ ਆ। ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਅੱਜ ਕੱਲ੍ਹ ਸਾਨੂੰ ਯਾਦ ਰੱਖਣਾ, ਰੀਅਲ ਅਸਟੇਟ ਕਰਦੇ ਨੇ 10-12 ਸਾਲਾਂ ਤੋਂ, 416-566-2075 ਇਹਨਾਂ ਦਾ ਨੰਬਰ ਆ ਜੀ। ਨਵੀਆਂ ਲਿਸਟਿੰਗ ਹੁੰਦੀਆਂ ਨੇ, ਕੋਲੇ ਨਵੇਂ ਘਰ ਵੀ ਹੁੰਦੇ ਨੇ, ਰੀਸੇਲ ਵਾਲੇ ਹੋਮਸ ਵੀ ਹੁੰਦੇ ਨੇ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ ਤੁਸੀਂ ਇਹਨਾਂ ਨੂੰ ਕਾਲ ਕਰਿਓ 416-566-2075। ਤੇ ਔਰਾ ਕਿਚਨ ਦਾ ਨਾਮ ਕਰਦੇ ਆ, ਨਵੀਂ ਕਿਚਨ ਬਣਾਉਣੀ ਆ, ਸੋਹਣੀ ਕਸਟਮ ਮੇਡ ਕਿਚਨ ਜਿਹੜੀ ਪਹਿਲਾਂ ਕਿਤੇ ਬਣੀ ਨਾ ਹੋਵੇ, ਜਿਹੋ ਜਿਹੀ ਕਿਚਨ ਤੁਸੀਂ ਦੇਖੀ ਹੋਈ ਨਾ ਹੋਵੇ, ਦੇਖਦੇ ਸਾਰ ਬੰਦਾ ਕਹਿ ਦੇ ਵੀ ਜੇ ਕਿਚਨ ਹੋਵੇ ਘਰ ਦੀ ਤਾਂ ਇਹ ਜੀ ਹੋਵੇ, ਫਿਰ ਤੁਸੀਂ ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰਨਾ 905-673-2872। ਕੋਈ ਦੋਸਤ ਮਿੱਤਰ ਵੀ ਪੁੱਛੇ ਵੀ ਕਿਚਨ ਕਿੱਥੋਂ ਬਣਾਉਣੀ ਹੈ, ਇਹਨਾਂ ਦਾ ਬੇਫਿਕਰ ਹੋ ਕੇ ਨਾਂ ਲੈ ਦਿਓ ਜੀ, 905-673-2872 ਹੈਗਾ ਜੀ ਨੰਬਰ। ਕਸਟਮ ਮੇਡ ਕਿਚਨ, ਹਾਈ ਐਂਡ ਕਿਚਨ ਬਣਾਉਣੀ ਆ ਤਾਂ ਯਾਦ ਰੱਖਿਓ ਔਰਾ ਕਿਚਨ। ਸਾਡੀ ਗੱਲਬਾਤ ਚੱਲ ਰਹੀ ਆ ਜੀ ਸ਼ਿਵਿੰਦਰ ਦੇ ਨਾਲ, ਜਿੱਥੇ ਜਿੱਥੇ ਭਾਰਤੀ ਵੱਸਦੇ ਨੇ ਉਹਨਾਂ ਨੂੰ ਬੜਾ ਫਿਕਰ ਆ ਇਸ ਗੱਲ ਦਾ ਕਿ ਹਾਲਾਤ ਨੇ ਜਿਹੜੇ ਉਹ ਉਸੇ ਤਰ੍ਹਾਂ ਦੇ ਬਣ ਰਹੇ ਨੇ ਜਿਹੇ ਜੇ 84 ਦੇ ਵਿੱਚ ਬਣੇ ਸੀ। ਹੈਰਾਨੀ ਦੀ ਗੱਲ ਆ ਕਿ ਮੀਡੀਆ ਜਿਹੜਾ ਉਹ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਉਹ ਸਿਆਸਤ ਕਰਨ ਵਾਲੇ ਲੋਕਾਂ ਨਾਲ ਖੜਾ, ਕਿਸੇ ਤੋਂ ਕੋਈ ਲੁਕੀ ਛਿਪੀ ਗੱਲ ਨੀ ਕਿ ਜਿਹੜਾ ਮਿਸ਼ਰਾ ਹੈਗਾ ਕਪਿਲ ਮਿਸ਼ਰਾ ਉਹ ਕੀ ਬਿਆਨ ਦੇ ਰਿਹਾ, ਕੀ ਕਰ ਰਿਹਾ, ਸਾਰਿਆਂ ਦਾ ਅਧਿਕਾਰ ਆ ਇਹ ਬੜੇ ਸ਼ਾਂਤਮਈ ਤਰੀਕੇ ਨਾਲ, ਬੜੇ ਸਿਆਣੇ ਲੋਕ ਨੇ, ਬੜੀਆਂ ਸਿਆਣੀਆਂ, 3-3 ਪੀੜੀਆਂ ਤੋਂ ਉਹਨਾਂ ਨੇ ਦਿਖਾਇਆ ਵੀਡੀਓਜ਼ ਬਣਾ ਕੇ ਵੀ ਲੇਡੀਜ਼ ਆ ਜਿਹੜੀਆਂ ਉੱਥੇ ਬੈਠੀਆਂ ਨੇ, ਪੋਤੀ ਵੀ ਬੈਠੀ ਆ, ਦਾਦੀ ਵੀ ਬੈਠੀ ਆ, ਤੇ ਆਪ ਜਿਹੜੀ ਵਿਚਲੀ ਪੀੜੀ ਆ ਗਈ ਲੇਡੀ ਉਹ ਵੀ ਬੈਠੀ ਆ, ਤੇ ਸ਼ਿਵਿੰਦਰ ਜੀ ਦੱਸ ਕੇ ਗਏ ਨੇ ਬਈ ਸੁਪਰੀਮ ਕੋਰਟ ਨੇ ਬਕਾਇਦਾ ਉੱਥੇ ਓਬਜ਼ਰਵਰ ਭੇਜੇ ਨੇ, ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਆ, ਤੇ ਹੈਰਾਨੀ ਦੀ ਗੱਲ ਆ ਵੀ ਅਮਿਤ ਸ਼ਾਹ, ਮੋਦੀ, ਕੋਈ ਹੋਰ ਉੱਥੇ ਕੋਈ ਵੀ ਉਹਨਾਂ ਨੂੰ ਮਿਲਣ ਨਹੀਂ ਗਿਆ। ਇੱਕੋ ਹੀ ਗੱਲ ਮੀਡੀਆ ਨੇ ਫੜੀ ਹੋਈ ਆ ਵੀ CAA ਦਾ ਵਿਰੋਧ ਆ ਜਿਹੜਾ ਉਹ ਐਵੇਂ ਹੀ ਕਰੀ ਜਾਂਦੇ ਆ ਜਿਹੜੇ ਵਿਰੋਧ ਕਰਦੇ। ਮੈਂ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਇੱਕ ਹਾਈਪੋਥੈਟੀਕਲ ਕੰਡੀਸ਼ਨ ਆ ਜਿਹੜੀ ਹਾਈਪੋਥੈਟੀਕਲ ਸਿਚੁਏਸ਼ਨ ਕੰਸਿਡਰ ਕਰੋ, ਤੁਸੀਂ ਤੁਹਾਡੇ ਆਪਣੇ ਦੇਸ਼ ਦੇ ਵਿੱਚ ਗੜਬੜ ਆ, ਤੁਸੀਂ ਸ਼ਰਨਾਰਥੀ ਬਣ ਕੇ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਂਦੇ ਹੋ, ਤੁਹਾਡੇ ਨਾਲ ਭਾਈਚਾਰਿਆਂ ਦੇ ਵੀ ਲੋਕ ਆ ਉਸ ਦੇਸ਼ ਦੇ ਵਿੱਚ, ਕਹਿਣ ਵੀ ਠੀਕ ਆ ਤੁਸੀਂ ਇੱਕੋ ਜਿਹਾ ਜਿਹੜਾ ਸਦਮਾ ਸਿਆ ਹੈ ਤੁਹਾਡਾ, ਤੁਸੀਂ ਦੁੱਖ ਤਕਲੀਫਾਂ ਇੱਕੋ ਜਿਹੀਆਂ ਝੱਲੀਆਂ ਨੇ, ਪਰ ਭਾਈ ਤੂੰ ਕਿਉਂਕਿ ਇਸ ਧਰਮ ਨਾਲ ਸੰਬੰਧਿਤ ਆ, ਤੈਨੂੰ ਨੀ ਅਸੀਂ ਵੜਨ ਦੇਣਾ, ਦੂਜੇ ਆ ਜਾਣ ਤੇ ਫਿਰ ਤੁਹਾਨੂੰ ਕੀ ਫੀਲ ਹੋਊਗਾ ਭਾਈ। ਪਰ ਹੈਰਾਨੀ ਦੀ ਗੱਲ ਆ ਜਦੋਂ ਸਾਨੂੰ ਅਖੌਤੀ ਦੇਸ਼ ਭਗਤੀ ਦਾ ਨਸ਼ਾ ਚੜਿਆ ਹੋਵੇ, ਜਦੋਂ ਸਾਨੂੰ ਧਾਰਮਿਕ ਕੱਟੜਪੁਣੇ ਦਾ ਨਸ਼ਾ ਚੜਿਆ ਹੋਵੇ, ਮੈਂ ਇੱਥੇ ਧਾਰਮਿਕ ਕੱਟੜਪੁਣਾ ਫਿਰਕਾ ਪ੍ਰਸਤੀ ਵਰਤ ਰਿਹਾ, ਮੈਂ ਧਰਮ ਨਹੀਂ ਵਰਤ ਰਿਹਾ ਗਾ, ਧਰਮ ਆਪਣੇ ਆਪ ਦੇ ਵਿੱਚ ਇੱਕ ਟੋਟਲੀ ਡਿਫਰੈਂਟ ਚੀਜ਼ ਆ, ਪਰ ਜਦੋਂ ਉਹਨੂੰ ਪਾਣ ਚੜ ਜਾਂਦੀ ਹੈ ਕੱਟੜਪੁਣੇ ਦੀ ਫਿਰਕਾ ਪ੍ਰਸਤੀ ਦੀ, ਫਿਰ ਉਹ ਫਲਸਫਾ ਪਿੱਛੇ ਰਹਿ ਜਾਂਦਾ। ਧਰਮ ਕਿਸੇ ਦਾ ਨਿੱਜੀ ਮਸਲਾ, ਕੋਈ ਕਿਸੇ ਨੂੰ ਮੰਨੇ ਨਾ ਮੰਨੇ, ਜਿਵੇਂ ਮਰਜ਼ੀ ਮੰਨੇ, ਕੋਈ ਜਿਵੇਂ ਮਰਜ਼ੀ ਪਾਠ ਪੂਜਾ ਕਰੇ, ਇਹ ਉਹਦਾ ਆਪਣੇ ਇਸ਼ਟ ਦੇ ਨਾਲ ਜੁੜਨ ਦਾ ਤਰੀਕਾ ਹੈ, ਆਪਣੀ ਜੀਵਨ ਜਾਂਚ ਆ, ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਕੋਈ ਧਰਮ ਦੇ ਨਾਂ ਤੇ ਕਿਸੇ ਨਾਲ ਧੱਕਾ ਕਰਦੇ, ਖਾਸ ਕਰਕੇ ਮੈਂ ਸਿੱਧੇ ਤਰੀਕੇ ਨਾਲ ਕਹੂੰਗਾ, ਜੇ ਕੋਈ ਕੈਨੇਡੀਅਨ ਵੈਲਿਊਜ਼ ਨੂੰ ਕਹਿੰਦਾ ਮੈਂ ਅਪਣਾਉਣਾ, ਤੇ ਦੂਜੇ ਪਾਸੇ ਉਹ ਤੀਰ ਮਾਰਦਾ ਉਹਨਾਂ ਲੋਕਾਂ ਵੱਲ ਜਿਹੜੇ ਉਹਦੇ ਆਪਦੇ ਧਰਮ ਵਰਗੇ ਨੀ ਲੱਗਦੇ, ਜਿਹੜੇ ਆਪਣੇ ਵਰਗਾ ਪਹਿਰਾਵਾ ਨੀ ਪਾਉਂਦੇ, ਉਹ ਟੇਢੀ ਟੇਢੀ ਨਿਗਾਹ ਨਾਲ ਵੇਖਦਾ ਤੇ ਉਹਨਾਂ ਗੱਲਾਂ ਦੀ ਹਮਾਇਤ ਕਰਦਾ ਜਿਹੜੀਆਂ ਕੈਨੇਡੀਅਨ ਵੈਲਿਊਜ਼ ਨੂੰ ਢਾਹ ਪਹੁੰਚਾਉਂਦੀਆਂ ਨੇ। ਤੇ ਮੈਂ ਹੈਰਾਨ ਹਾਂ ਜੀ, ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਆਨਲਾਈਨ ਰੇਡੀਓ ਚੱਲਦੇ ਨੇ, ਰੇਡੀਓ ਚੱਲਦੇ ਨੇ, ਅਖਬਾਰ ਨਿਕਲਦੇ ਨੇ, ਟੀਵੀ ਸ਼ੋਅਜ਼ ਹੁੰਦੇ ਨੇ। ਬਾਕੀ ਦੇਸ਼ਾਂ ਦਾ ਜਿਹੜਾ ਮੀਡੀਆ ਉਹ ਸੱਚ ਬਿਆਨ ਕਰਦਾ, ਪਰ ਸਾਡੇ ਜਿਹੜੇ ਭਾਰਤੀ ਮੀਡੀਆ ਦੇ ਲੋਕ ਬਾਹਰ ਬੈਠੇ ਨੇ, ਮੈਨੂੰ ਕਈ ਵਾਰੀ ਸ਼ਰਮ ਆਉਣ ਲੱਗ ਜਾਂਦੀ ਆ ਇਹੋ ਜਿਹੀਆਂ ਗੱਲਾਂ ਸੁਣ ਕੇ, ਵੀ ਨਾ ਇਹ ਵਿਦੇਸ਼ਾਂ ਦੇ ਬੜੇ, ਨਾ ਇਹ ਆਪਦੇ ਦੇਸ਼ ਦੇ ਹੋਏ, ਇਹੋ ਜਿਹੇ ਲੋਕਾਂ ਦੇ ਹੱਥੀ ਉੱਥੇ ਸੱਤਾ ਆਈ ਹੋਈ ਆ। ਜੇ ਕਿਤੇ ਇਹੋ ਜਿਹੇ ਲੋਕਾਂ ਦੇ ਹੱਥ ਬਾਹਰਲੇ ਦੇਸ਼ਾਂ ਦਾ ਵੀ ਸੱਤਾ ਆ ਜੇ ਤਾਂ ਇਹ ਲੋਕ ਕੀ ਸਵਾਰਨਗੇ ਲੋਕਾਂ ਦਾ। ਖੈਰ ਸ਼ਿਵਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਇੱਕ ਨਾ ਥੋੜ੍ਹੀ ਜਿਹੀ ਸੋਧ ਕਰਾਉਣਾ ਚਾਹੁੰਦਾ। ਮੈਂ ਛੱਤੀ ਸਿੰਘਪੁਰਾ ਦੇ ਘਟਨਾਕ੍ਰਮ ਦੀ ਗੱਲ ਕਰਦੇ ਹੋਏ ਕਿਹਾ ਸੀ ਕਿ 90 ਮਿੰਟ ਦਾ ਅਖੀਰ, ਮਤਲਬ 90 ਮਿੰਟ ਦਾ ਅਖੀਰ, ਮੇਰਾ ਇਸ਼ਾਰਾ 1999 ਸੀਗਾ। ਮੈਂ ਦੁਬਾਰਾ ਕ੍ਰੋਸ ਚੈੱਕ ਕੀਤਾ, ਇਹ ਘਟਨਾ ਜਿਹੜੀ ਹੈਗੀ 20 ਮਾਰਚ 2000 ਦੀ ਆ, ਮਤਲਬ ਮੈਨੂੰ 1999 ਲੱਗਾ ਸੀ, ਮੈਂ ਇੱਕ ਸਾਲ ਅੱਗੇ ਪਿੱਛੇ ਕਰ ਗਿਆ, ਉਹਨੂੰ ਥੋੜ੍ਹਾ ਨੋਟ ਕਰ ਲਿਆ ਜਾਵੇ। ਬਾਕੀ ਚਰਨਜੀਤ ਦੇਖੋ, ਇਹਦੇ ਵਿੱਚ ਨਾ ਜਿਹੜੇ ਬੰਦੇ ਕਹਿ ਰਹੇ ਨੇ ਨਾ ਕਿ ਇਹ ਵਿਰੋਧ ਪ੍ਰਦਰਸ਼ਨ ਸੀ ਦੇ ਵਿਰੁੱਧ ਕਿਉਂ ਕਰਦੇ ਨੇ, ਉਹਨਾਂ ਦਾ ਇੱਕ ਹੋਰ ਸਵਾਲ ਉਹਨਾਂ ਨੂੰ ਪੁੱਛਣਾ ਬਣਦਾ ਕਿ ਮੰਨ ਲਓ ਡੈਮੋਕ੍ਰੇਸੀ ਦੇ ਵਿੱਚ ਵਿਰੋਧ ਕਰਨ ਦਾ ਤਾਂ ਇੱਕ ਅਧਿਕਾਰ ਹੁੰਦਾ। ਮੰਨ ਲਓ ਕਿ ਮੈਨੂੰ ਇੱਕ ਇਹ ਚੀਜ਼ ਪਸੰਦ ਨਹੀਂ ਹੈਗੀ, ਠੀਕ ਹੈ, ਕੋਈ ਕਾਨੂੰਨ ਬਣ ਗਿਆ, ਮੈਨੂੰ ਇੱਕ ਡੈਮੋਕ੍ਰੇਸੀ ਦੇ ਵਿੱਚ ਅਧਿਕਾਰ ਹੈਗਾ ਕਿ ਮੈਂ ਵਿਰੋਧ ਕਰ ਸਕਦਾ। ਪਰ ਹੁਣ ਜਿਹੜੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਆ, ਸਮਰਥਨ ਵਾਲੇ ਪ੍ਰਦਰਸ਼ਨ ਤਾਂ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਸੁਣੇ ਆ। ਬਈ ਤੁਹਾਡੀ ਮੋਦੀ ਗੌਰਮੈਂਟ ਇਹ ਕਹਿ ਰਹੀ ਹੈ, ਅਮਿਤ ਸ਼ਾਹ ਕਹਿ ਰਿਹਾ ਵਾ ਕਿ ਅਸੀਂ ਸੀਏ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਫਿਰ ਤੁਸੀਂ ਸਮਰਥਨ ਦੇ ਵਿੱਚ ਰੈਲੀ ਕਦੇ ਕਦੇ ਕਰ ਰਹੇ ਆ, ਤੁਸੀਂ ਵਿਰੋਧ ਵਿੱਚ ਤਾਂ ਰੈਲੀ ਆਪਾਂ ਸੁਣੀਆਂ ਸੀ ਬਥੇਰੀਆਂ, ਕਦੇ ਸਮਰਥਨ ਵਿੱਚ ਰੈਲੀ ਪਹਿਲੀ ਵਾਰ ਸੁਣ ਰਹੇ ਹਾਂ, ਉਹ ਵੀ ਮਤਲਬ ਬੀਜੇਪੀ ਦੇ ਰਾਜ ਦੇ ਵਿੱਚ ਹੀ। ਜਦੋਂ ਸਮਰਥਨ ਵਿੱਚ ਰੈਲੀਆਂ ਹੁੰਦੀਆਂ ਨੇ, ਪ੍ਰਦਰਸ਼ਨ ਹੁੰਦੇ, ਫਿਰ ਇਹਦਾ ਮਤਲਬ ਸਾਫ਼ ਹੈ ਕਿ ਇਹ ਹੁੰਦੀਆਂ ਨਹੀਂ, ਇਹ ਕਰਾਈ ਜਾਂਦੀਆਂ ਨੇ। ਇਸ ਲਈ ਕਰਾਏ ਜਾਂਦੇ ਆ ਕਿ ਲੋਕਾਂ ਨੂੰ ਦੱਸਣ ਲਈ ਕਿ ਭਾਈ ਚੰਗਾ ਜੇ ਤੁਸੀਂ ਵੀ ਇੰਨੀ ਗਿਣਤੀ 'ਚ ਹੋ, ਸਾਡੇ ਪਾਲੇ ਹੋਏ ਜਿਹੜੇ ਪਿੱਲੇ ਨੇ ਉਹ ਵੀ ਇੰਨੀ ਗਿਣਤੀ ਦੇ ਵਿੱਚ ਹੈਗੇ ਨੇ। ਇਹਦਾ ਸਿੱਧਾ ਜਿਹਾ ਮਤਲਬ ਹੈਗਾ, ਕਿਉਂਕਿ ਵਿਰੋਧ ਜਿਹੜੀ ਵਿਰੋਧ ਦਾ ਜਿਹੜਾ ਮਤਲਬ, ਰੈਲੀ ਹੁੰਦੀ ਹੀ ਪ੍ਰਦਰਸ਼ਨ ਹੁੰਦਾ ਹੀ ਵਿਰੋਧ ਲਈ ਹੈ ਕਿ ਭਾਈ ਸਾਨੂੰ ਜਿਹੜੀ ਡੈਮੋਕ੍ਰੇਟਿਕ ਢੰਗ ਨਾਲ ਚੁਣੀ ਹੋਈ ਸਰਕਾਰ ਆ ਉਹਦੀ ਆਹ ਚੀਜ਼ ਭਾਈ ਪਸੰਦ ਨਹੀਂ ਹੈਗੀ, ਇਸ ਕਰਕੇ ਅਸੀਂ ਉਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ। ਹੁਣ ਪ੍ਰਦਰਸ਼ਨ ਕਦੇ ਸਮਰਥਨ ਵਿੱਚ ਨਹੀਂ ਮੈਂ ਦੇਖੇ ਹੈਗੇ, ਸਮਰਥਨ ਵਿੱਚ ਪ੍ਰਦਰਸ਼ਨ ਕਦੇ ਹੁੰਦੇ ਨੇ ਮੈਨੂੰ ਨੀ ਪਤਾ।
ਬਿਲਕੁਲ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਪ੍ਰਦਰਸ਼ਨਕਾਰੀ ਉੱਥੋਂ, ਸਪੋਜ਼ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਚਲੋ ਸਰਕਾਰ ਪੁਲਿਸ ਲਿਆਵੇ, ਸਰਕਾਰ ਫੌਜ ਲਿਆਵੇ, ਸਰਕਾਰ ਉਹਨਾਂ ਨੂੰ ਕੁੱਟੇ, ਸਰਕਾਰ ਉਹਨਾਂ ਦੇ ਕੇਸ ਦਰਜ ਕਰੇ, ਸਰਕਾਰ ਕੁਛ ਵੀ ਕਰੇ, ਲੋਕਾਂ ਨੇ ਸਰਕਾਰ ਦਾ ਵਿਰੋਧ ਕਰਨਾ। ਪਰ ਇਹ ਜਿਹੜੇ ਭਾੜੇ ਦੇ ਟੱਟੂ ਨੇ, ਇਹਨਾਂ ਦਾ ਤਾਂ ਕੰਮ ਹੀ ਨਹੀਂ ਕੋਈ ਇਹਨਾਂ ਦੁਨੀਆਂ ਦੇ ਵਿੱਚ। ਸ਼ਿਵਿੰਦਰ ਤੁਸੀਂ ਇੱਥੇ ਤੁਸੀਂ ਆਪਣੀ ਇਗਜ਼ਾਮਪਲ ਕਹਿੰਦੇ, ਮੈਨੂੰ ਦੁਨੀਆਂ ਦੇ ਵਿੱਚ ਕੋਈ ਇਗਜ਼ਾਮਪਲ ਨਹੀਂ ਲੱਭਦੀ ਇਹ ਜੀ, ਵੀ ਸਟੇਟ ਮਸ਼ੀਨਰੀ ਨੇ ਇੱਕ ਕਾਨੂੰਨ ਬਣਾਤਾ। ਤੁਸੀਂ ਇਹਦਾ ਮਤਲਬ ਆਪਣੇ ਆਪ ਨੂੰ ਜਿਹੜੇ ਪ੍ਰਦਰਸ਼ਨਕਾਰੀ ਨੇ, ਜਿਹੜੇ ਡਾਂਗਾ ਚੱਕ ਕੇ ਉੱਥੇ ਜਿਹੜੇ ਘੱਟ ਗਿਣਤੀ ਭਾਈਚਾਰੇ ਦੇ ਮੁਸਲਮਾਨ ਨੇ ਉਹਨਾਂ ਦੀਆਂ ਦੁਕਾਨਾਂ ਭੰਨਦੇ ਨੇ, ਵੀ ਸਟੇਟ ਦੇ ਕੋਲ ਤਾਂ ਮਸ਼ੀਨਰੀ ਆ, ਫਿਰ ਤੁਸੀਂ ਕੀ ਕਰਨਾ ਉੱਥੇ? 100, 200, 500, 2000 ਬੰਦੇ ਨੇ, ਉਹਨਾਂ ਕੋਲ ਪੁਲਿਸ ਆ, ਉਹਨਾਂ ਕੋਲ ਫੌਜ ਆ, ਤੁਸੀਂ ਉਹਨਾਂ ਦੇ ਕੰਨ ਖਾਓ, ਤੁਸੀਂ ਮੋਦੀ ਸਾਹਿਬ ਦੇ ਕੰਨ ਖਾਓ, ਵੀ ਮੋਦੀ ਸਾਹਿਬ ਇਹਨਾਂ ਨੂੰ ਕੁੱਟੋ ਮਾਰੋ, ਤੁਹਾਡਾ ਚਿਹਰਾ ਪਤਾ ਲੱਗੇ, ਤੁਸੀਂ ਆਪ ਕਿਵੇਂ ਕਰ ਸਕਦੇ ਹੋ ਤੁਸੀਂ ਸਾਰਾ ਕੁਛ? ਇਹ ਬਿਲਕੁਲ ਠੀਕ ਆ ਜੀ ਤੁਹਾਡੀ ਗੱਲ।
ਅਸਲ ਵਿੱਚ ਇਹ ਹੁਣ ਨਾ ਰੂਲ ਇੱਥੇ ਕੀ ਬਣ ਚੁੱਕਾ ਹੈਗਾ, ਕਿਉਂਕਿ ਇਹ ਸ਼ੁਰੂ ਹੋਇਆ ਸੀਗਾ ਜਦੋਂ ਸਰਕਾਰ ਆਈ ਸੀ ਨਾ, ਉਦੋਂ ਸ਼ੁਰੂ ਹੋਇਆ ਸੀ ਆਪਾਂ, ਕਿਉਂਕਿ ਆਪਾਂ ਪੰਜਾਬ 'ਚ ਬੈਠੇ ਹਾਂ, ਪੰਜਾਬ 'ਚ ਹਾਲੇ ਮਾਹੌਲ, ਇੱਧਰਲੇ ਪੰਜਾਬ ਦੀ ਗੱਲ ਕਰਦਾ ਆਪਣੇ ਦੀ, ਉੱਥੇ ਮਾਹੌਲ ਹਾਲੇ ਠੀਕ ਹੈ, ਕਿਉਂਕਿ ਉੱਥੇ ਇੱਕ ਤਾਂ ਸਿੱਖ ਬਹੁਤ ਗਿਣਤੀ ਵਿੱਚ ਨੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਬਹੁਤਿਆ ਘੱਟ ਗਿਣਤੀ ਹੋਣ ਕਰਕੇ ਘੱਟ ਗਿਣਤੀਆਂ ਨਾਲ ਰਹਿੰਦੀਆਂ ਨੇ। ਬਾਕੀ ਪੰਜਾਬ 'ਚ ਪ੍ਰੋਗਰੈਸਿਵ ਜਿਹੜਾ ਐਲੀਮੈਂਟ ਬਹੁਤ ਤਕੜਾ ਬੈਠਾ ਹੈਗਾ, ਉਹਨੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ, ਸਾਡੇ ਬਜ਼ੁਰਗਾਂ ਨੇ ਉਹ ਸਾਨੂੰ ਕਿਤੇ ਨਾ ਕਿਤੇ ਵਧੀਆ ਕੰਮ ਦੇਈ ਜਾ ਰਿਹਾ। ਲੇਕਿਨ ਪੰਜਾਬ ਤੋਂ ਬਾਅਦ ਜਦੋਂ ਆਪਾਂ ਜਾਂਦੇ ਹਾਂ, ਇਹਨਾਂ ਨੇ ਸ਼ੁਰੂਆਤ ਕੀਤਾ, ਮੰਨ ਲਓ ਕਿ ਸ਼ੁਰੂਆਤ ਇਹਨਾਂ ਨੇ ਕਿੱਥੋਂ ਕੀਤੀ, ਇੱਕ ਸੈਮੀਨਾਰ ਚੱਲ ਰਿਹਾ ਮੰਨ ਲਓ ਚਰਨਜੀਤ, ਹਰਿਆਣੇ ਵਿੱਚ ਜਾਂ ਯੂਪੀ 'ਚ ਮੰਨ ਕੇ ਚੱਲੋ, ਉਹ ਸੈਮੀਨਾਰ ਵਿੱਚ ਤੁਸੀਂ ਕੋਈ ਮਾੜੀ ਮੋਟੀ ਪ੍ਰੋਗਰੈਸਿਵ ਜਾਂ ਰੈਸ਼ਨਲਿਜ਼ਮ ਗੱਲ ਕਰ ਦਿੱਤੀ, ਇਹਨਾਂ ਦਾ ਕੋਈ ਬੰਦਾ ਆ ਕੇ ਉੱਥੇ ਕ੍ਰੋਧ ਪਾਉਣ ਲੱਗ ਜੂਗਾ? ਇੱਥੋਂ ਗੱਲ ਸ਼ੁਰੂ ਕਰਕੇ ਨਾ ਇਹਨਾਂ ਨੇ ਕੋਈ ਵੀ ਹੁਣ ਹੁਣ ਉਹ ਜਿਹੜਾ ਵੀ ਸਾਡੀਆਂ ਜੀ ਧਰਮ ਦੀਆਂ ਭਾਵਨਾਵਾਂ ਹੋ ਗਈਆਂ, ਫਿਰ ਤੁਸੀਂ ਜੀ ਸਾਡੇ ਐਂਟੀ ਜਿਹੜੇ ਤੁਸੀਂ ਦੇਸ਼ 'ਤੇ ਐਂਟੀ ਹੋ ਗਏ, ਹੁਣ ਕਹਾਣੀ ਇੱਥੋਂ ਤੱਕ ਆ ਗਈ। ਜੇ ਤੁਸੀਂ ਮੋਦੀ ਗੌਰਮੈਂਟ ਦੇ ਹੀ ਕਿਸੇ ਮਾਮਲੇ ਵਿੱਚ ਨਾ ਉਹ ਕਰੋ, ਕੋਈ ਸਮਾਗਮ ਰੱਖੋ, ਤੁਸੀਂ ਜੀ ਹਾਂਜੀ ਮੋਦੀ ਵਿਰੁੱਧ ਕਿਵੇਂ ਬੋਲ ਦਿੱਤਾ, ਉੱਥੇ ਆ ਕੇ ਗੁੰਡਾਗਰਦੀ ਚੱਲਣ ਲੱਗ ਗਈ, ਮਤਲਬ ਇਸ ਹੱਦ ਤੱਕ ਇਹਨਾਂ ਨੇ ਕਰ ਦਿੱਤਾ ਵੀ ਕੋਈ ਜਿਹੜਾ ਵਿਰੋਧੀ ਹੈ ਉਹ ਆਪਣਾ ਸੈਮੀਨਾਰ ਬਣਾ ਰੱਖੇ। ਅੱਛਾ, ਜੇ ਇਹ ਸੈਮੀਨਾਰ ਕੋਈ ਰੱਖਦੇ ਨੇ, ਫਿਰ ਤਾਂ ਕੋਈ ਕਿੱਥੇ ਵਿਘਨ ਪਾਉਂਦਾ ਹੈਗਾ, ਹਿੰਮਤ ਹੀ ਨਹੀਂ ਹੈਗੀ ਅਗਲੇ ਦੀ ਵਿਘਨ ਪਾਉਣ ਦੀ। ਪਰ ਜਦੋਂ ਕੋਈ ਅਗਲਾ ਜਿਹੜਾ ਸਰਕਾਰ ਦੇ ਐਂਟੀ ਰੱਖਦਾ ਵਾ ਜਾਂ ਇਹਨਾਂ ਦੀ ਸੋਚ ਦੇ ਐਂਟੀ ਰੱਖਦਾ, ਉੱਥੇ ਆ ਕੇ ਕੁੱਟਮਾਰ ਵੀ ਕਰਨ ਲੱਗ ਗਏ ਨੇ, ਉੱਥੇ ਆ ਕੇ ਲੋ ਹੋ ਸਕੇ ਤਾਂ ਲਿੰਚਿੰਗ ਵੀ ਕਰ ਦਿੰਦੇ ਹੈਗੇ ਨੇ। ਇਹ ਸਾਰਾ ਕੁਛ ਜਿਹੜਾ ਹੈਗਾ ਮੁਲਕ ਵਿੱਚ ਇੱਦਾਂ ਦਾ ਮਾਹੌਲ ਬਣ ਗਿਆ। ਸੀਏ ਦੇ ਮਾਮਲੇ ਵਿੱਚ ਵੀ ਤੁਸੀਂ ਦੇਖੋ ਵੀ ਆ ਜਿਹੜਾ ਕੁਛ ਹੋ ਰਿਹਾ ਹੈਗਾ ਵਾ, ਜਿਹੜਾ ਕਹਿੰਦੇ ਕਿ ਅਸੀਂ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹਾਂ, ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਜਿਹੜੇ ਹੈਗੇ ਆ ਵਿਰੋਧ ਕਰਨ ਵਾਲਿਆਂ ਉੱਤੇ ਗੁੰਡਾਗਰਦੀ ਵੀ ਕਰਦੇ ਨੇ, ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਹੈ। ਪਿਛਲੀਆਂ ਘਟਨਾਵਾਂ ਵੀ ਇਹੀ ਦੱਸਦੀਆਂ ਨੇ, ਦਿੱਲੀ ਵਿੱਚ ਜਿਹੜਾ ਮੌਜੂਦਾ ਮਾਹੌਲ ਬਣਿਆ ਉਹ ਵੀ ਇਹੀ ਦੱਸਦਾ ਹੈਗਾ।
ਬਿਲਕੁਲ ਜੀ, ਸਾਨੂੰ ਕੁਝ ਮਿੱਤਰ ਟੈਕਸਟ ਕਰ ਰਹੇ ਨੇ ਜੀ, ਇੱਕ ਸੱਜਣ ਨੇ ਟੈਕਸਟ ਕੀਤਾ ਵੀ ਅਮਿਤ ਸ਼ਾਹ ਸ਼ੁੱਡ ਡਿਪਲੋਏ ਆਰਮਡ ਫੋਰਸਿਸ ਟੂ ਸਟਾਪ ਰਾਇਟਸ, ਇਟ ਵਾਸ ਬਿਗ ਇਵੈਂਟ, ਯੂ ਐਸ ਐਸ ਪ੍ਰੈਜ਼ੀਡੈਂਟ ਇਜ਼ ਕਮਿੰਗ ਇੰਟੈਂਸ਼ਨਲ। ਉਹ ਲਿਖਦੇ ਨੇ ਜੀ ਕਿ ਇੰਟੈਂਸ਼ਨਲ ਇਵੈਂਟ ਆ ਇਹ, ਜਿਵੇਂ ਤੁਸੀਂ ਵਿਆਖਿਆ ਕੀਤੀ ਆ, ਜਾਣ ਬੁੱਝ ਕੇ ਇਹ ਕਰਵਾਇਆ ਜਾ ਰਿਹਾ। ਦੋਸਤੋ ਅਸੀਂ ਕਮਰਸ਼ੀਅਲ ਦੇ ਵਿੱਚ ਕਿਤੇ ਥੋੜਾ ਜਿਹਾ ਪਿੱਛੇ ਨਾ ਰਹਿ ਜਾਈਏ, ਤੁਹਾਨੂੰ ਇੱਕ ਦੋ ਸੁਨੇਹੇ ਦੇ ਦਈਏ ਜੀ। ਅਕਾਲ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਵਾਲੇ ਹੈਗੇ ਨੇ ਜੀ ਵੈਨਕਰਕ ਤੇ ਮੇਫੀਲਡ ਦਾ ਇੰਟਰਸੈਕਸ਼ਨ ਤੇ। ਤੁਹਾਡਾ ਗੋਡਾ ਮੋਡਾ ਦੁਖਦਾ, ਜੋੜਾਂ 'ਚ ਦਰਦ ਰਹਿੰਦਾ, ਮੋਢਾ ਫਰੀਜ਼ ਹੋ ਗਿਆ, ਤੁਹਾਡਾ ਬਾਹਾਂ ਦੀ ਹੌਲੀ ਹੌਲੀ ਰੇਂਜ ਆਫ ਮੋਸ਼ਨ ਘੱਟ ਗਈ ਤੁਹਾਡੀ, ਪਤਾ ਨਹੀਂ ਲੱਗਦਾ। ਕਈ ਵਾਰੀ ਆਪਾਂ ਦੇਖਦੇ ਹਾਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਜਾਂ ਕਿਤੇ ਕੋਈ ਐਕਸੀਡੈਂਟ ਹੋਇਆ ਹੁੰਦਾ, ਟੈਂਡਨ ਸਖਤ ਹੋ ਜਾਂਦੇ ਨੇ, ਮਸਲ ਕਈ ਵਾਰੀ ਆਕਣ ਲੱਗ ਜਾਂਦੇ ਨੇ। ਹੌਲੀ ਹੌਲੀ ਦੇਖਦੇ ਵੀ ਜਿਵੇਂ ਬਾਂਹ ਆਪਾਂ ਜਦੋਂ ਸ਼ਾਵਰ ਵਗੈਰਾ ਲੈਂਦੇ ਹਾਂ ਬੈਕ, ਉਸ ਤਰੀਕੇ ਦੇ ਨਾਲ ਜਦੋਂ ਬਾਂਹ ਬੈਕ ਤੇ ਕਰਦੇ ਬਾਂਹ ਮੁੜਦੀ ਨਹੀਂ, ਮੋਢਾ ਨਹੀਂ ਮੁੜਦਾ ਤੇ ਪ੍ਰੋਬਲਮ ਆਉਂਦੀ ਆ, ਹੌਲੀ ਹੌਲੀ ਨੋਟ ਕਰਦੇ ਹਾਂ ਆਪਾਂ। ਇਹ ਜਿਹੀਆਂ ਸਾਰੀਆਂ ਪ੍ਰੋਬਲਮ ਦਾ ਹੱਲ ਕਰਦੇ ਨੇ ਜੀ। ਲੱਕ ਦੇ ਵਿੱਚ ਦਰਦ ਜਿਹਾ ਰਹਿੰਦਾ, ਲੱਤ 'ਚ ਦਰਦ ਜਾਂਦਾ, ਗੋਡੇ ਦੁਖਦੇ ਨੇ ਤੁਹਾਡੇ, ਸਰਵਾਈਕਲ ਦੀ ਪੇਨ ਆ, ਕੂਹਣੀ ਦੇ ਜੋੜ ਦੁਖਦੇ, ਗੁੱਟ ਦੇ ਜੋੜ ਦੁਖਦੇ ਨੇ, ਖੜ ਕੇ ਕੰਮ ਕਰਦੇ ਹੋ ਤੁਸੀਂ ਲਗਾਤਾਰ ਸ਼ਿਫਟ ਵਰਕ, ਤੁਹਾਡੇ ਪੈਰਾਂ 'ਚ ਦਰਦ ਹੁੰਦੀ ਹੈ, ਜਿਹੜੇ ਜਿਵੇਂ ਸਾਰੇ ਕੇਸਾਂ ਲਈ ਤੁਸੀਂ ਕਾਲ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਦੇ ਉੱਤੇ ਜਾ ਸਕਦੇ ਹੋ। ਇੱਕ ਸੁਨੇਹਾ ਤੁਹਾਨੂੰ ਮੈਂ ਆਪਣਾ ਦੇਣਾ ਸੀ ਦੋਸਤੋ, ਸਾਡੇ ਕੋਲ ਕਾਫੀ ਸਾਰੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਨੇ ਜੀ, ਇੱਥੇ ਰੇਡੀਓ ਤੇ ਸਾਰੀਆਂ ਲਿਸਟਿੰਗ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ। ਸਾਡੇ ਕੋਲ ਕੁਝ ਇਹੋ ਜਿਹੀਆਂ ਪ੍ਰੋਪਰਟੀਜ਼ ਵੀ ਨੇ ਈਵਨ ਡਾਊਨ ਟਾਊਨ ਟੋਰਾਂਟੋ ਦੇ ਵਿੱਚ, ਜਿੱਥੇ ਤੁਹਾਨੂੰ ਗਰੰਟਲ ਗਰੰਟੀ ਆ $4,500 $4,000 ਮਹੀਨੇ ਦੀ। ਸਾਡੇ ਕੋਲ ਬਰੈਂਪਟਨ ਦੇ ਵਿੱਚ, ਇੱਥੇ ਬਰੈਂਪਟਨ ਦਾ ਜਿਹੜਾ ਸ਼ੋਪਰਜ਼ ਵਰਲਡ ਵਾਲਾ ਏਰੀਆ, ਆਉਂਦੇ 7-8 ਸਾਲਾਂ ਦੇ ਵਿੱਚ ਤੁਸੀਂ ਖੁਦ ਜਾ ਕੇ ਚੈੱਕ ਕਰਿਓ ਜੀ ਸ਼ੋਪਰਜ਼ ਵਰਲਡ ਨਿਊ ਪਲਾਨ, ਤੁਹਾਨੂੰ ਪਤਾ ਲੱਗ ਜਾਊਗਾ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਏਰੀਆ ਕਿੰਨਾ ਡਿਵੈਲਪ ਕਰ ਜਾਣਾ। ਇੱਥੇ ਕਾਫੀ ਸਾਰੇ ਕੌਂਡੋ ਟਾਵਰਸ ਆ ਰਹੇ ਨੇ ਮੇਨ ਲੈਵਲ ਦੇ ਉੱਤੇ, ਉਹਨਾਂ ਦੇ ਕਮਰਸ਼ੀਅਲ ਸਟੋਰਸ ਆਉਣੇ ਨੇ। ਸਾਡੇ ਕੋਲ ਹੋਰ ਵੀ ਕੁਝ ਨਵੇਂ ਯੂਨਿਟ ਰਿਲੀਜ਼ ਹੋਏ ਨੇ ਜੀ ਇੱਥੇ ਸਟੈਲਾ ਕੌਂਡੋਜ਼ ਦੇ, ਜੇ ਤੁਸੀਂ ਇੰਟਰਸਟਿਡ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਫਾਇਦਾ ਹੋਊਗਾ। ਕਈ ਯੂਨਿਟ ਤੇ ਅਸੀਂ ਰੈਂਟਲ ਗਰੰਟੀ ਵੀ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਇਨਵੈਸਟਮੈਂਟ ਕਰਨੀ ਆ ਤੇ ਇੱਕ ਵਾਰ ਤੁਸੀਂ ਅਪੁਆਇੰਟਮੈਂਟ ਬਣਾ ਕੇ ਮੈਨੂੰ ਮਿਲੋ ਜੀ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਮਿਲ ਲਿਆ ਤੇ ਮੈਂ ਤੁਹਾਨੂੰ ਬੰਨ ਲਿਆ, ਤੁਸੀਂ ਪ੍ਰੋਪਰਟੀ ਮੈਥੋਂ ਲੈਣੀ ਹੈ ਜੀ, ਕੋਈ ਗੱਲ ਨਹੀਂ ਜੀ। ਤੁਹਾਨੂੰ ਅਸੀਂ ਆਪਣੇ ਪਰਸਪੈਕਟਿਵ ਤੋਂ ਦੱਸਣਾ ਵੀ ਇੱਥੇ ਤੁਸੀਂ ਜੇ ਰਹਿੰਦੇ ਹੋ ਐਂਡ ਯੂਜ਼ਰ ਦੇ ਤੌਰ ਤੇ ਵੀ ਤੁਸੀਂ ਕਿਵੇਂ ਤੁਸੀਂ ਫਾਇਦਾ ਕੱਟੋਗੇ ਇੱਥੋਂ। ਜੇ ਤੁਸੀਂ 25 ਮਿੰਟ ਦੀ ਡਰਾਈਵ ਤੇ ਰਹਿੰਦੇ ਹਾਂ ਤੇ ਓਵਰਆਲ ਹਰ ਰੋਜ਼ ਤੁਸੀਂ 1.5 ਘੰਟਾ ਡਰਾਈਵ ਕਰਦੇ ਹੋ ਤੇ ਕਿੰਨਾ ਉਹਦਾ ਫਰਕ ਪੈਂਦਾ। ਇੱਥੇ ਨੇੜੇ ਸ਼ੋਪਰਜ਼ ਵਰਲਡ LRT ਦਾ ਸਟੇਸ਼ਨ ਆ ਜਾਣਾ ਜੀ, ਟਰਮੀਨਲ ਆ ਜਾਣਾ, ਬ੍ਰਹਮਲੀ ਗੋ ਟ੍ਰੇਨ ਬੱਸ ਤੇ ਫੜ ਕੇ ਚਲੇ ਜਾਣਾ ਤੁਸੀਂ ਸਕੇਅਰ ਵਨ। ਕਿਵੇਂ ਇਹ ਏਰੀਆ ਜਿਹੜਾ ਕਿੰਨਾ ਮਹੱਤਵ ਰੱਖਦਾ, 407 ਨਾਲ ਆ, 410 ਨਾਲ ਆ, 401 ਨਾਲ ਆ, ਵਾਲਮਾਰਟ ਨੇੜੇ ਆ, ਹੋਮ ਡਿਪੋ ਨੇੜੇ, ਸਾਰੀਆਂ ਸਹੂਲਤਾਂ ਨੇੜੇ ਨੇ ਇੱਥੇ। ਤੇ ਸ਼ੈਲਡਨ ਕਾਲਜ ਬਿਲਕੁਲ ਨਾਲ ਆ ਜੀ, ਇੱਥੇ 20,000 ਸਟੂਡੈਂਟ ਦੀ ਕਪੈਸਿਟੀ ਆ। ਨੰਬਰ ਮੇਰਾ 6473008436 ਹੈਗਾ ਜੀ, 6473384436। ਸ਼ਹਿਰ ਜੇ ਬਾਹਰ ਵੀ ਤੁਸੀਂ ਕੋਈ ਪ੍ਰੋਪਰਟੀ ਲੈਣਾ, ਹੋਟਲ ਮੋਟਲ ਲੈਣਾ, ਡਿਵੈਲਪਮੈਂਟ ਲੈਂਡ ਲੈਣੀ ਆ, ਸਾਡੇ ਕੋਲ ਸਾਰੀ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੇ, ਤਾਲਮੇਲ ਕਰ ਲਿਓ 6473384436। ਬਸ 1 ਮਿੰਟ ਦੀ ਰਿਕਾਰਡਡ ਬ੍ਰੇਕ ਲੈਂਦੇ ਹਾਂ ਦੋਸਤੋ, 3 ਸੁਨੇਹੇ ਰਹਿ ਗਏ ਨੇ ਸਾਡੇ ਅੱਧੇ ਮਿੰਟ ਦੇ, ਤੇ ਆਪਾਂ ਵਾਪਸ ਆਉਂਦੇ 6 ਵਜੇ ਦੇ ਨਾਲ ਇਸ ਤਰ੍ਹਾਂ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 6474182830 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 6479294400 6479294400 HK ਟਾਇਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ 416-675-8988 ਬਿਗ ਬੌਸ।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3200।
एशियन फूड सेंटर 416-740-3262। एशियन फूड सेंटर
ਨਗਾਰਾ ਪ੍ਰੋਗਰਾਮ ਦੇ ਵਿੱਚ ਸ਼ਿਵਿੰਦਰ ਸਾਡੇ ਨਾਲ ਨੇ, ਸਾਡੇ ਕੋਲ 2 ਮਿੰਟ ਰਹਿ ਗਏ ਨੇ। ਸ਼ਿਵਿੰਦਰ ਜੀ, 2 ਮਿੰਟਾਂ ਦੇ ਵਿੱਚ ਵਿੱਚ ਦੇਸ਼ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਤੇ ਇਹ ਜਿਹੜੀ ਸਾਰੀ ਡਿਸਕਸ਼ਨ ਕੀਤੀ ਆ, ਇਹ ਪੋਜ਼ਿਟਿਵ ਮੋੜ ਆ ਜਿਹੜਾ ਉਹ ਕਿਵੇਂ ਲੈ ਸਕਦੀ ਆ, ਇਹਦੇ ਬਾਰੇ ਕੋਈ ਸੁਜੈਸ਼ਨ?
ਦੇਖੋ, ਵਿੱਚੋਂ ਨਾ 1-2 ਖਬਰਾਂ ਆਈਆਂ ਸੀਗੀਆਂ ਚਰਨਜੀਤ, ਜਿਵੇਂ ਨਾ ਕੁਛ ਹਿੰਦੂ ਪਰਿਵਾਰਾਂ ਨੇ ਮੁਸਲਮਾਨ ਭਰਾਵਾਂ ਨੂੰ ਬਚਾਇਆ ਗਾ, ਅੱਜ ਦੀ ਹੀ ਸੀਗੀ ਜਿਹੜੀ ਖਬਰ। ਤੇ ਕੁਛ ਹਿੰਦੂ ਭਰਾਵਾਂ ਨੇ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਕਿ ਅਸੀਂ ਜਿਹੜਾ ਹਿੰਦੂ ਮੁਸਲਮਾਨ ਭਾਈ ਆ ਤੇ ਸਾਡੀ ਜਿਹੜੀ ਸੋਸਾਇਟੀ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ। ਉਹਨਾਂ ਨੇ ਉਹਦੇ ਵਿੱਚ ਕਪਿਲ ਮਿਸ਼ਰੇ ਦੀ ਵੀ ਨਿਖੇਧੀ ਕੀਤੀ ਹੈਗੀ ਆ, ਉਹਦੀ ਵੀ ਆਲੋਚਨਾ ਕੀਤੀ ਹੈ। ਤੇ ਇੱਦਾਂ ਦੀ ਜਿਹੜੀ ਹੈਗੀ ਵਾਤਾਵਰਨ ਆ, ਇੱਦਾਂ ਦਾ ਜਿਹੜਾ ਮਾਹੌਲ ਬਣਾਉਣ ਦੀ ਲੋੜ ਹੈਗੀ ਆ। ਖਾਸ ਕਰਕੇ ਇਹਨਾਂ ਦੀ ਕੋਸ਼ਿਸ਼ ਹੈ ਜਿਹੜੇ ਸਾਡੇ ਹੁਕਮਰਾਨਾਂ ਦੀ, ਉਹ ਹੈਗੀ ਆ ਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਦੋਹੇ ਤਬਕਿਆਂ ਨੂੰ ਜਿਹੜਾ ਆਪਸ ਵਿੱਚ ਲੜਾਇਆ ਜਾਵੇ, ਜਿਹਦੇ ਵਿੱਚੋਂ ਆਪਣੀ ਜਿਹੜੀ ਰੋਟੀ ਸੇਕੀ ਜਾਵੇ। ਅਸੀਂ ਜਿਹੜਾ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਵਾਲੇ ਕਰਕੇ ਇਹ ਅਹਿਦ ਕਰਨਾ ਕਿ ਅਸੀਂ ਇਹਨਾਂ ਲੀਡਰਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਅਸੀਂ ਧਰਮ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਨਹੀਂ ਜਿਹੜਾ ਭੜਕਣਾ, ਨਾ ਹੀ ਜਿਹੜਾ ਸਰਕਾਰ ਦੀ ਗੋਦੀ 'ਚ ਬੈਠਾ ਹੋਇਆ ਮੀਡੀਆ ਵਾ ਆਏ ਦਿਨ ਜਿਹੜਾ ਨਫ਼ਰਤ ਦਾ ਪ੍ਰਚਾਰ ਕਰ ਰਿਹਾ, ਸਾਨੂੰ ਭਰਾਵਾਂ ਨੂੰ ਆਪਸ ਵਿੱਚ ਲੜਾ ਰਿਹਾ, ਅਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹੈਗਾ। ਸੋ ਇਸ ਕਰਕੇ ਜਿਹੜੀ ਖਬਰ ਕੋਈ ਆਉਂਦੀ ਆ ਉਹਨੂੰ ਕ੍ਰੋਸ ਚੈੱਕ ਕੀਤਾ ਜਾਵੇ, ਉਹਨੂੰ ਦੇਖਿਆ ਜਾਵੇ ਵੀ ਇਹਦੀ ਸੱਚਾਈ ਕਿੰਨੀ ਹੈਗੀ ਆ। ਹੋਰ ਬਹੁਤ ਸਾਰੇ ਆਲਟਰਨੇਟ ਜਿਹੜੇ ਪਲੇਟਫਾਰਮ ਨੇ ਉਹਨਾਂ ਨੂੰ ਦੇਖਿਆ ਜਾਵੇ। ਤਾਂ ਅਸੀਂ ਜਿਹੜਾ ਸਾਡੇ ਘਰਾਂ ਦੇ ਵਿੱਚ, ਚਰਨਜੀਤ ਜਿਹੜਾ ਇੰਡੀਆ ਦੀ ਮੈਂ ਗੱਲ ਕਰ ਰਿਹਾ ਵਾਂ, ਘਰਾਂ ਦੇ ਵਿੱਚ ਜਿਹੜਾ ਨਫ਼ਰਤ ਦਾ ਸੰਚਾਰ ਹੋ ਚੁੱਕਾ ਹੈਗਾ ਨਾ, ਵੀ ਹਿੰਦੂ ਮੁਸਲਮਾਨ ਦੀ ਜਿਹੜੀ ਡਿਬੇਟ ਘਰਾਂ 'ਚ ਹੋਣ ਲੱਗੀ ਆ, ਅਸੀਂ ਇਹਨੂੰ ਬੰਦ ਕਰਨਾ ਹੋਏਗਾ। ਤਾਂ ਹੀ ਜਿਹੜਾ ਅਸੀਂ ਇਹਨਾਂ ਦੀ ਜਿਹੜੀ ਇੱਕ ਨਫ਼ਰਤ ਦੀ ਜਿਹੜੀ ਇਹਨਾਂ ਨੇ ਜ਼ਹਿਰ ਫੈਲਾਈ ਹੋਈ ਆ, ਇਹਦਾ ਅਸੀਂ ਟਾਕਰਾ ਕਰ ਸਕਦੇ ਹਾਂ। ਸਾਡੇ ਨਾਲ ਕੋਈ ਕਾਲਰ ਰਾਧਾ ਮਿੰਟ ਹੈਗਾ, ਦੋਸਤੋ ਕੀ ਕਹਿਣਾ ਚਾਹੁੰਦੇ ਹੋ? ਜ਼ਿਆਦਾ ਟਾਈਮ ਨਹੀਂ ਸਾਡੇ ਕੋਲੇ।
ਜੀ ਮੈਂ ਕਾਫੀ ਦੇਰ ਦਾ ਪ੍ਰੋਗਰਾਮ ਸੁਣਾਂਗਾ, ਵਰਨਾ ਨਹੀਂ ਸਾ ਸੁਣਦਾ ਹੁੰਦਾ। ਤੁਹਾਡਾ ਮੈਂ ਮੁਬਾਰਕ ਦੇਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਅੱਛਾ, ਸੱਚ ਦੇ ਉੱਤੇ ਤੁਸੀਂ ਇਹ ਗੱਲ ਪੇ ਕਰਦੇ ਹੋ। ਤੇ ਨਾਲੇ ਇੱਕ ਚੀਜ਼ ਹੋਰ, ਜਿਸ ਤਰ੍ਹਾਂ 84 ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਸੀ, ਮੁਸਲਮਾਨਾਂ ਨਾਲ ਹੁਣ ਹੋਇਆ ਨਾ, ਤੇ ਜਿਸ ਤਰ੍ਹਾਂ ਤੁਹਾਡੇ ਇਹਨਾਂ ਨੇ ਦੱਸਿਆ ਹੀ ਸੀ ਕਿ ਉੱਥੇ ਕਈ ਹਿੰਦੂ ਵੀ ਬੜੇ ਅੱਛੇ ਨੇ, ਉਹ ਵੀ ਮੁਸਲਮਾਨ ਤੇ ਸਿੱਖਾਂ ਨੂੰ ਬਚਾਉਂਦੇ ਨੇ, ਲੇਕਿਨ ਕਈ ਮਾਇਨੋਰਟੀ 'ਚ ਮੁਸਲਮਾਨ ਤੇ ਸਿੱਖ ਐਸੇ ਮੀਡੀਆ ਤੇ ਨੇ ਕਿ ਜਿਹਨਾਂ ਨੇ
ਸਮਾਪਤ ਹੋ ਗਿਆ, ਸਾਨੂੰ ਹੁਣ ਛੁੱਟੀ ਲੈਣੀ ਪੈਣੀ ਹੈ। ਬਹੁਤ ਬਹੁਤ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ। ਦੇਖੋ ਸ਼ਿਵਿੰਦਰ ਕਿੰਨੀ ਮਿਹਨਤ ਕਰਦੇ ਨੇ, ਮੇਨ ਸਟ੍ਰੀਮ ਮੀਡੀਆ ਜਿਹੜੀਆਂ ਖਬਰਾਂ ਦਿੰਦਾ ਉਹਦੇ ਪੈਰਲਲ ਇਹ ਤੱਥ ਕੱਢ ਕੇ ਲਿਆਉਂਦੇ ਨੇ। ਬਕਾਇਦਾ ਤੌਰ ਤੇ ਇਹਨਾਂ ਨੇ ਵੇਰਵਾ ਦਿੱਤਾ ਹਰੇਕ ਗੱਲ ਦਾ, ਆਹ ਵੀਡੀਓ ਦੇਖੋ, ਆਹ ਦੇਖੋ ਇਹਦਾ ਬਿਆਨ, ਸੁਪਰੀਮ ਕੋਰਟ ਨੇ ਆਹ ਕਿਹਾ। ਖੈਰ ਜੀ, ਸਾਡਾ ਸਮਾਂ ਦੋਸਤੋ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਿਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
किचन या फिर बाथरूम दी रेनोवेशन ते इक्को ही नाम याद रखो, जीके ग्रेनाइट एंड मार्बल। कस्टम किचन कैबिनेट्स, बार्स, वैनिटीज या फिर कस्टम काउंटर टॉप्स, होवे वुडवर्क या फिर होवे ग्रेनाइट और मार्बल दे काउंटर टॉप्स, एक नहीं, दो नहीं, तीन नहीं बल्कि 4, यानी बेशुमार वैरायटी, बेहतरीन कस्टमर सर्विस, क्वालिटी वर्क और कीमत ते बहुत ही मुनासिब। 7171 टोरब्राम रोड, मिसिसागा। ताड़ा अपना कीरत, कॉल करो 6475343789 6475343789 GK
Granite Marble। ਕਾਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਸਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
इंश्योर प्रो फाइनेंशियल सर्विस से फजल बतू, सवाल छोटा हो या बड़ा आप कॉल कर लीजिए, मशवरे की कोई फीस नहीं।
जी हाँ, मैं हूँ फजल बतू, लाइफ इंश्योरेंस इंडस्ट्री